मुकाबला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहें पैसे डालें और जब चाहें पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अल्फला, रोशन मुस्तकबिल, डिजिटल पाकिस्तान।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੇ ਸੰਬੰਧੀ ਤੁਹਾਡਾ ਕੋਈ ਵੀ ਕੁਐਸਚਨ ਹੋਵੇ, ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਤੁਸੀਂ ਆਪਣੇ ਸਾਕ ਸੰਬੰਧੀਆਂ ਨਾਲ, ਪੇਂਡੂਆਂ ਨਾਲ, ਰਿਸ਼ਤੇਦਾਰਾਂ ਨਾਲ, ਯਾਰਾਂ ਦੋਸਤਾਂ ਨਾਲ ਜ਼ਰੂਰ ਰਾਏ ਮਸ਼ਵਰਾ ਕਰੋ। ਪਰ ਫਾਈਨਲ ਸਾਈਨ ਕਰਨ ਤੋਂ ਪਹਿਲਾਂ ਮੇਰੀ ਹਮੇਸ਼ਾ ਹੀ ਇੱਕ ਤੁਹਾਨੂੰ ਬੇਨਤੀ ਹੁੰਦੀ ਹੈ ਕਿ ਤੁਸੀਂ ਇੱਕ ਫੋਨ ਅਰਫਾ ਮੁਜ਼ੱਫਰ ਜੀ ਨੂੰ ਵੀ ਘੁਮਾ ਲਓ। ਫੋਨ ਸਾਰਾ ਫ੍ਰੀ ਹੈ ਅਤੇ ਨਾਲੇ ਰੈ ਫ੍ਰੀ ਹੈ। ਤੁਸੀਂ ਜਿੰਨੇ ਵੀ ਤੁਹਾਡੇ ਡਾਊਟ ਨੇ, ਜਿੰਨੇ ਵੀ ਤੁਹਾਡੇ ਕੁਐਸਚਨ ਨੇ ਜਿਹੜੇ ਉਹਨਾਂ ਨੇ ਨਹੀਂ ਦਿੱਤੇ ਜਾਂ ਉਹਨਾਂ ਦੂਸਰੇ ਬੰਦਿਆਂ ਨੇ ਦੇ ਵੀ ਦਿੱਤੇ, ਇਹਨਾਂ ਨੂੰ ਵੀ ਪੁੱਛੋ। ਉਸ ਤੋਂ ਬਾਅਦ ਜੋ ਤੁਸੀਂ 3-4-5 ਬੰਦਿਆਂ ਦੀ ਰਾਏ ਲੈਂਦੇ ਹੋ, ਫਿਰ ਆਪਣੇ ਮਨ ਦੇ ਨਾਲ, ਆਪਣੀ ਆਤਮਾ ਦੇ ਨਾਲ, ਆਪਣੇ ਘਰਦਿਆਂ ਨਾਲ ਸਲਾਹ ਕਰੋ ਅਤੇ ਜੇ ਤੁਹਾਨੂੰ ਚੰਗਾ ਲੱਗੇ, ਖਾਸਾ ਹੀ ਚੰਗਾ ਲੱਗੇ, ਤਾਂ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਸਾਈਨ ਕਰੋ। ਨਹੀਂ, ਜਿੱਥੇ ਲੈ ਰਹੇ ਹੋ ਲੈ ਲਓ, ਕਿਉਂਕਿ ਅੱਜ ਜਿਹੜੀਆਂ ਪ੍ਰੋਪਰਟੀਜ਼ ਦੀ ਕੀਮਤਾਂ ਨੇ ਉਹ ਬਹੁਤ ਵੱਧ ਗਈਆਂ ਨੇ, ਕਮਿਸ਼ਨ ਉਨੀ ਹੈ। ਸੋ ਇਸ ਕਰਕੇ ਜਿਹੜੀ ਕਮਿਸ਼ਨ ਹੈ ਉਹ ਕਾਫੀ ਵਧੀ ਵੀ ਹੈ। ਇਸ ਕਰਕੇ ਤੁਸੀਂ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰੋ ਕਿ ਜੇ ਮੈਂ ਤੇਰੇ ਥਰੂ ਪ੍ਰੋਪਰਟੀ ਲਊਂਗਾ ਤਾਂ ਮੈਨੂੰ ਤੂੰ ਕਿੰਨੇ ਪੈਸੇ ਵਾਪਸ ਕਰੇਗਾ, ਜੇ ਮੈਂ ਤੇਰੇ ਥਰੂ ਪ੍ਰੋਪਰਟੀ ਵੇਚੂੰਗਾ ਤਾਂ ਕੀ ਤੂੰ ਮੈਨੂੰ ਦੇਵੇਗਾ। ਐਂ ਨਹੀਂ ਵੀ ਫਿਕਰ ਨਾ ਕਰ, ਮੈਂ ਕਰ ਦੂੰਗਾ, ਫਿਕਰ ਨਹੀਂ, ਗੱਲ ਕਲੀਅਰ ਕਰੋ। ਉਸ ਤੋਂ ਬਾਅਦ ਜੋ ਹੋਰ ਵੀ ਤੁਹਾਡੇ ਸਵਾਲ ਨੇ, ਕੋਈ ਵਕੀਲ ਨਾਲ ਸੰਬੰਧਿਤ ਹੈ, ਕੋਈ ਮੋਰਗੇਜ ਨਾਲ ਸੰਬੰਧਿਤ ਹੈ, ਕੋਈ ਲੋਕੇਸ਼ਨ ਦੇ ਨਾਲ ਸੰਬੰਧਿਤ ਹੈ, ਖੁੱਲ੍ਹ ਕੇ ਗੱਲਾਂ ਕਰੋ। ਗੱਲਾਂ ਕਰਨ ਤੋਂ ਬਾਅਦ ਡਿਸਾਈਡ ਕਰੋ ਅਤੇ ਜੇ ਤੁਹਾਨੂੰ ਅਰਫਾ ਜੀ ਪਸੰਦ ਆਉਣ ਤਾਂ ਫਿਰ ਤੁਸੀਂ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦਿੰਦਾ, 6478986245, 647-898-6245। ਇਹ ਉਹਨਾਂ ਦਾ ਸੈੱਲ ਨੰਬਰ ਹੈ। ਜਦੋਂ ਮਰਜ਼ੀ ਤੁਸੀਂ ਫੋਨ ਕਾਲ ਕਰੋ ਅਤੇ ਉਹਨਾਂ ਨਾਲ ਗੱਲਬਾਤ ਕਰ ਲਓ, ਖੁੱਲ੍ਹ ਕੇ ਗੱਲਬਾਤ ਕਰੋ। ਅਤੇ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਤੁਹਾਨੂੰ ਪੈਸੇ ਦੇ ਮਾਮਲੇ ਦੇ ਵਿੱਚ ਬਿਲਕੁਲ ਵੀ 0% ਹੇਰਾਫੇਰੀ ਹੋਊਗੀ, ਹਰ ਗੱਲ ਸਪਸ਼ਟ ਕੀਤੀ ਜਾਊਗੀ। ਇਹ ਗੱਲ ਕਈ ਵਾਰੀ ਕਹਿਣ ਦੀ ਹੋਰ ਹੁੰਦੀ ਹੈ ਅਤੇ ਕਰਨ ਦੀ ਹੋਰ ਹੁੰਦੀ ਹੈ। ਜਿੰਨਾ ਚਿਰ ਦਾ ਮੈਂ ਉਹਨਾਂ ਨੂੰ ਜਾਣਦਾ, ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਬੇਈਮਾਨੀ ਦੇ ਪੈਸੇ ਦੇ ਰਵਾਦਾਰ ਨੇ। ਇੱਕ ਪੈਸੇ ਦੇ ਵੀ ਜੋ ਵੀ ਉਹਨਾਂ ਦੀ ਕਮਾਈ ਆ, ਜੋ ਵੀ ਖੁੱਲ੍ਹ ਕੇ ਗੱਲ ਹੋਊਗੀ, ਉਹਦੇ ਉੱਤੇ ਸਟੇਕ ਕਰਨਗੇ। ਕਿਉਂਕਿ ਉਹਨਾਂ ਦਾ ਇੱਕ ਅਸੂਲ ਹੈ ਕਿ ਰਾਤ ਨੂੰ ਜਦੋਂ ਸੌਣਾ ਅਤੇ ਖੁਦਾ ਉਦੋਂ ਹੀ ਤੁਹਾਡੇ 'ਤੇ ਜਿਹੜਾ ਰਹਿਮਤ ਕਰਦਾ ਜਦੋਂ ਤੁਸੀਂ ਹੱਕ ਹਲਾਲ ਦੀ ਕਮਾਈ ਖਾਂਦੇ ਹੋ ਅਤੇ ਬਿਲਕੁਲ ਹੇਰਾਫੇਰੀ ਝੂਠ ਫਰੇਬ ਦੀ ਨਹੀਂ ਕਰਦੇ, ਅਤੇ ਉਹ ਨੀਂਦ ਵਧੀਆ ਆਉਂਦੀ ਅਤੇ ਲਾਈਫ ਤਾਂ ਇੰਨੀ ਥੋੜ੍ਹੀ ਹੈ, ਕਿੰਨੇ ਕੁ ਪੈਸੇ ਇਕੱਠੇ ਕਰਨੇ ਆ ਹੇਰਾਫੇਰੀ ਨਾਲ, ਅਤੇ ਫਿਰ ਜਾਣਾ ਤਾਂ ਆਪਾਂ ਖਾਲੀ ਹੱਥ ਹੀ ਹੈ ਨਾ। ਜਦੋਂ ਡੱਬੇ 'ਚ ਬੰਦ ਕਰਨਾ, ਉਹ ਡੱਬੇ ਦੇ ਵਿੱਚ ਕਿਹੜਾ ਕੋਈ ਬੈਂਕ ਦੀ ਪਾਸਬੁੱਕ ਜਾਣੀ ਆ ਜਾਂ GIC ਜਾਣੀ ਹੈ। ਸੋ ਉਨੇ ਕੁ ਪੈਸੇ ਨਹੀਂ ਜਿੰਨੇ ਕੁ ਦੀ ਤੁਹਾਨੂੰ ਲੋੜ ਹੈ, ਉਹ ਮਾਲਕ, ਉਹ ਖੁਦਾ, ਉਹ ਅੱਲਾ ਜ਼ਰੂਰ ਦਿੰਦਾ। ਪਰ ਕੋਸ਼ਿਸ਼ ਕਰੋ ਕਿ ਉਹਦੀ ਰਜ਼ਾ ਵਿੱਚ ਰਹੀਏ ਅਤੇ ਹੱਕ ਹਲਾਲ ਦੀ ਕਮਾਈ ਕਰੀਏ। ਅਤੇ ਇਹ ਅਰਫਾ ਜੀ ਦਾ ਇੱਕ ਪ੍ਰਿੰਸੀਪਲ ਹੈ ਜਿਹੜਾ ਕਿ ਮੈਂ ਦੇਖਿਆ। ਸੋ ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਨਾਲ ਕੋਈ ਆਪਣੀ ਪ੍ਰੋਪਰਟੀ ਵੇਚਣੀ ਹੈ ਜਾਂ ਖਰੀਦਣੀ ਹੈ, ਉਹਨਾਂ ਨਾਲ ਫੋਨ ਕਰ ਲਓ, ਗੱਲਬਾਤ ਕਰ ਲਓ। ਜੇ ਤੁਹਾਨੂੰ ਗੱਲਬਾਤ ਬਹੁਤ ਜ਼ਿਆਦਾ ਚੰਗੀ ਲੱਗੇ, ਤੁਹਾਡਾ ਮਨ ਮੰਨੇ, ਫਿਰ ਕਰਿਓ। ਨਹੀਂ ਐਵੇਂ, ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਤੁਸੀਂ ਇੱਕ ਨੂੰ ਬੰਦੇ ਨੂੰ ਬੁਲਾ ਕੇ ਰਾਤ ਨੂੰ ਦਾਰੂ ਪੀ ਕੇ ਰੋਟੀ ਖਾ ਕੇ ਫਟਾਫਟ ਸਾਈਨ ਕਰ ਦਿੰਦੇ ਹੋ, ਫਿਰ ਤਾਂ ਤੁਹਾਡੇ ਹੱਥ ਕੱਢੇਗੇ। ਖੁੱਲ੍ਹ ਕੇ ਗੱਲ ਕਰੋ ਤਾਂ ਕਿ ਜਿਹੜਾ ਬੰਦਾ ਸਾਫ਼ ਹੁੰਦਾ ਪਹਿਲਾਂ ਜੇ ਕੌੜਾ ਹੋਵੇ, ਪਰ ਇਹ ਤਾਂ ਉਹ ਵੀ ਨਹੀਂ ਹੈ, ਇਹ ਤਾਂ ਵੈਸੇ ਹੀ ਹਲੀਮੀ, ਇਹਨਾਂ ਦੀ ਇੰਨੀ ਕੁੱਟ ਕੁੱਟ ਕੇ ਭਰੀ ਆ। ਗੱਲ ਕਰੋ, 2 ਮਿੰਟ ਮਜ਼ਾ ਆ ਜਾਂਦਾ, ਤੁਸੀਂ ਰੇਡੀਓ ਪ੍ਰੋਗਰਾਮ ਵੀ ਸੁਣਦੇ ਹੋ। ਸੋ ਇਹੀ ਬਸ ਮੇਰੀ ਵਾਰ ਵਾਰ ਤਾਕੀਦ ਹੈ ਕਿ ਕਦੇ ਅੱਖਾਂ ਮੀਚ ਕੇ ਸਾਈਨ ਨਾ ਕਰੋ, ਸਗੋਂ 2-4 ਬੰਦਿਆਂ ਦੀ ਰਾਏ ਲੈ ਲਓ ਅਤੇ ਉਹਨਾਂ ਵਿੱਚ ਇੱਕ ਅਰਫਾ ਮੁਜ਼ੱਫਰ ਜੀ ਨੂੰ ਵੀ ਬੁਲਾ ਲਓ, ਇਹੀ ਮੇਰੀ ਤਾਕੀਦ ਹੈ। ਮੈਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਵੀ ਉਹਨਾਂ ਨੂੰ ਦਿਓ ਤੁਸੀਂ ਕੰਮ, ਬਿਲਕੁਲ ਨਾ ਦਿਓ, ਬਿਲਕੁਲ ਨਾ ਦਿਓ। ਪਰ ਜੇ ਤੁਹਾਡੀ ਆਤਮਾ ਕਹੇ ਕਿ ਇਹ ਤਾਂ ਟੌਪ ਦੀ ਲੇਡੀ ਹੈ, ਸਾਰੀਆਂ ਗੱਲਾਂ ਬੜੀਆਂ ਕਲੀਅਰ ਕੀਤੀਆਂ, ਬੜੀਆਂ ਇਮਾਨਦਾਰੀ ਨਾਲ ਗੱਲਾਂ ਕੀਤੀਆਂ, ਤੇ ਫਿਰ ਤੁਸੀਂ ਦਿਓ। ਔਰ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ, ਇੱਕ ਵਾਰ ਡੀਲ ਕਰਕੇ ਦੇਖ ਲਓ, ਮੁੜ ਕੇ ਤੁਸੀਂ ਅਰਫਾ ਜੀ ਦੇ ਹੀ ਹੋ ਜਾਓਗੇ ਪੱਕੇ ਤੌਰ 'ਤੇ। ਸੋ ਚਲੋ, ਇਹ ਸੀ ਇਹਨਾਂ ਦੇ ਸਹਿਯੋਗ ਦੇ ਨਾਲ ਮੈਂ ਪ੍ਰੋਗਰਾਮ ਪੇਸ਼ ਕਰਨਾ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਸਾਇੰਸ ਆਫ ਸਪਿਰਚੁਅਲ ਪ੍ਰੋਗਰੈਸ, ਕਿ ਉਹ ਕਿਹੜੀਆਂ ਨਿਸ਼ਾਨੀਆਂ ਨੇ ਜਿਸ ਤੋਂ ਪਤਾ ਲੱਗੇ ਕਿ ਜਿਹੜਾ ਅਸੀਂ ਰੂਹਾਨੀ ਤਰੱਕੀ ਕਰ ਰਹੇ ਹਾਂ ਉਹ ਕਿਹੜੀਆਂ ਨਿਸ਼ਾਨੀਆਂ ਨੇ। ਸੋ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਖੁੱਲ੍ਹ ਕੇ ਗੱਲਬਾਤ ਕਰਾਂਗੇ। ਤੁਹਾਡਾ ਵੀ ਕੋਈ ਕੁਐਸਚਨ ਹੈ, ਤੁਹਾਡੇ ਵੀ ਕੋਈ ਵਿਚਾਰ ਨੇ, ਤੁਸੀਂ ਮੈਨੂੰ ਰੇਡੀਓ ਸਟੇਸ਼ਨ 'ਤੇ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈਗਾ 416-620-1778, 416-620-1778 ਇਹ ਨੰਬਰ ਹੈ। ਅਤੇ ਬਿਫੋਰ ਆਈ ਸਟਾਰਟ ਦਾ ਟੌਪਿਕ, ਲੈਟਸ ਹੀਅਰ ਦਾ ਫਸਟ ਸੌਂਗ, ਉਹ ਭੂਮਿਕਾ ਜੀ ਬਣਾ ਲਈਏ, ਫਿਰ ਟੌਪਿਕ ਉੱਤੇ ਗੱਲਬਾਤ ਕਰਨੀ ਆਸਾਨ ਹੁੰਦੀ ਹੈ। ਤੋਰਾ ਮਨ ਦਰਪਣ ਕਹਿਲਾਏ, ਕਿ ਸਾਡੇ ਮਨ ਦੇ ਵਿੱਚ ਕੀ ਗੱਲਾਂ ਨੇ ਇਹਦੇ ਨਾਲ ਹੀ ਰਿਲੇਟਡ ਨੇ, ਸੁਣੋ ਗਾਣਾ ਆਸ਼ਲਾ ਪੁੱਛਦੇ ਦਾ। ਦੇਖ ਰਹੇ ਸਾਰੇ ਹੀ ਲੱਖਾਂ ਸਰੋਤਿਆਂ ਨੂੰ ਮੇਰੀ ਡਾਕਟਰ ਨਰਿੰਦਰ ਰਵੀ ਦੀ ਪਿਆਰ ਭਰੀ ਨਮਸਕਾਰ, ਸਲਾਮ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜਿਹੜਾ ਟੌਪਿਕ ਲੈ ਕੇ ਆਏ ਹਾਂ ਉਹ ਹੈਗਾ ਸਾਇੰਸ ਆਫ ਸਪਿਰਚੁਅਲ ਪ੍ਰੋਗਰੈਸ, ਕਿ ਦੇਖ ਲਓ ਬਹੁਤ ਹੀ ਦੁਨੀਆਂ ਨੇ, ਕਿਸੇ ਨੇ ਨਾਮਦਾਨ ਲਿਆ ਹੋਇਆ, ਕਿਸੇ ਨੇ ਅੰਮ੍ਰਿਤ ਛਕਿਆ ਹੋਇਆ, ਕੋਈ ਸਵੇਰੇ ਸਵੇਰੇ ਉੱਠ ਕੇ ਭਜਨ ਸਿਮਰਨ ਧਿਆਨ ਕਰਦਾ, ਚੌਂਕੜੀ ਮਾਰਦਾ, ਖੁਦਾ ਦੀ ਬੰਦਗੀ ਕਰਦਾ, ਰੋਜ਼ੇ 'ਤੇ ਰੋਜ਼ੇ ਰੱਖਦੇ ਨੇ, ਨਮਾਜ਼ ਪੜ੍ਹੀ ਜਾਂਦੀ ਹੈ, ਹੱਜ 'ਤੇ ਵੀ ਜਾਂਦੇ ਹਾਂ, ਪਰ ਅਸੀਂ ਇੰਨੀ ਤਪੱਸਿਆ ਕਰਨ ਤੋਂ ਬਾਅਦ, ਮੈਡੀਟੇਸ਼ਨ ਕਰਨ ਤੋਂ ਬਾਅਦ ਇਹ ਸਾਨੂੰ ਕਿਵੇਂ ਪਤਾ ਲੱਗੇ ਕਿ ਕੀ ਵਾਕਿਆ ਹੀ ਮੈਂ ਇਸ ਰਸਤੇ ਦੇ ਉੱਤੇ ਚੱਲ ਰਿਹਾ ਹਾਂ, ਮੈਡੀਟੇਸ਼ਨ ਕਰ ਰਿਹਾ ਹਾਂ, नमाज पढ़ रहा हाँ, पूजा पाठ कर रहा हाँ, वर्त रख रहा, मंदिर च जा रहा, मस्जिद जा रहा हाँ, गुरुद्वारा साहब भी जा रहे हाँ, कोई मेरी तरक्की भी हुई है इस रास्ते उत्ते, असी उत्थे दे उत्थे खड़े हाँ। देख लो मैं तुहानू एक छोटी जी एग्जाम्पल दिना कि एक बार तीन चार दोस्त रात नू पी ली उन्होंने शराब, जदों पी ली तो सैर कर जा रहे ने तो एक नदी के किनारे पहुंचे तो कोई उन्हां दा एक फ्रेंड कहिंदा कहिंदा यार वो किश्ती खड़ी है आपां चलो किश्ती की सैर करके आईए। कहिंदे ठीक है। वह किश्ती खड़ी सी किनारे ते वह किश्ती दे विच बैठ गए शिप दे विच, दो बंदे चप्पू चलाउण लग गए बाकी तीन पिछे बैठ गए। वह चप्पू चलाई गए चलाई गए चलाई गए घंटा दो घंटे तीन घंटे चार घंटे, तो जदों चप्पू चलाई गए तो उन्हां चों एक बंदा कहिंदा कहिंदा यार गल सुनो आपां नूं इन्ना चिर हो गया चप्पू चलाउंदिआं नूं, देखो तो सही आपां किहड़े पिंड पहुँच गए किहड़े शहर पहुँच गए। तो उन्हां दे विच्चों एक दो बंदे उतर गए, उतर के चार सवेरे देखते ने भी कोई नेरा कोई लाइट कोई शहर की कोई बिल्डिंग दिसे, तो जदों कुछ ना दसिया तो जोर दी हस पे, जदों जोर दी हसे तो जिहड़े अंदर बैठे सी कहिंदे यार तुसीं हसी क्यों जाने हो, वह कहिंदे यार हसण वाली तां गल ही है आपां नूं तीन घंटे चार घंटे हो गए चप्पू चलाउंदे नूं आपां किते भी नहीं गए, आपां तां उत्थे ही खड़े हाँ जिथों अपनी जिहड़ी सफर सीगा जिथों आपां किश्ती च बैठे सी उत्थे ही खड़े हाँ। वह कहिंदे ऐं किवें हो सकदा है, कहिंदा बिल्कुल ऐं हो सकदा है, किश्ती जिहड़ी सीगी उहदा रस्सा दरख्त दे नाल बन्निआ हुआ सीगा, आपां रस्सा खोलना भुल गए, किश्ती दे विच कल्ले चप्पू चलाउंदे गए किश्ती उत्थे दी उत्थे ही। सो यही हालत साडी है रूहानियत दे विच, बाले बंदियां दी है, कुछ बंदे जरूर तरक्की करदे ने पर बाले बंदे की करदे ने, ओह पाठ भी करी जांदे ने सेवा ते भी जाई जांदे ने मंदिर मस्जिद गुरुद्वारा साहब दे विच भी जांदे ने ते बाबियां दे मगर भी भज्जे फिरदे ने, कोई पूर्ण संत सतगुरु भी हुंदे ने हां जी महाराज जी हुंदे ने उन्हां दे मगर भी जांदे ने। सो पर उन्हां दे जिहड़े अंदर दियां जिहड़ियां रस्सियां ने जिवें ओह किश्ती नूं तां इक रस्सी बन्नी सी ना रस्सा बन्निआ सी, पर सानू तां कई रस्सियां ने बन्निआ वै, साडे च काम भी है क्रोध भी है लोभ भी है मोह भी है हंकार भी है ते नफरत भी है लालच भी है ईरखा भी है, पता नहीं किन्नियां रस्सियां बन्नियां हुईयां ने, ते असी भावें मेहनत करदे आं जिन्ना चिर तक ये साडियां रस्सियां ढिल्लियां नहीं हुंदियां इहदियां गठां उन्ना चिर तक जिवें उह किश्ती किते नहीं पहुंची उत्थे ही खड़ी है, चाहे सानू नामदान लए नूं 10 साल हो गए 20 साल हो गए 30 साल हो गए चाहे अमृत छके नूं कितना हो गया टाइम, जिन्ना चिर तक साडियां रस्सियां ढिल्लियां नहीं हुंदियां उहदियां गठां नहीं खुलदियां असीं तरक्की नहीं कर सकते। जिहड़ी तरक्की है आपां हुण स्पिरिचुअल तरक्की की गल करदे हां, जिहड़ी स्पिरिचुअल तरक्की है मेरे हिसाब दे नाल उह दो तरह की हुंदी है, एक तरक्की हुंदी है मैंटल जिहनूं आपां माइंड की कह दिओ कि एक तां माइंड की है माइंड दे विच की है ਉਹਦੀਆਂ ਅੱਗੇ ਗੱਲਾਂ ਕਰਾਂਗੇ, ਅਤੇ ਇੱਕ ਹੈਗੀ ਰੂਹਾਨੀ ਜਿਹਨੂੰ ਅਸੀਂ ਸੋਲ ਦੀ ਕਹਿ ਦਿੰਦੇ ਹਾਂ ਸਪਿਰਚੁਅਲ ਜਾਂ ਸੋਲ ਦੀ, ਉਹ ਜਿਹੜੀ ਸੋਲ ਦੀ ਤਰੱਕੀ ਆ ਉਹ ਇਹ ਹੈ ਕਿ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਭਜਨ ਸਿਮਰਨ ਕਰਦੇ ਹਾਂ ਤਾਂ ਹੌਲੀ ਹੌਲੀ ਸਾਡੇ ਕਈ ਵਾਰੀ ਉਂਗਲਾਂ ਸੁੰਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਈ ਵਾਰੀ ਲੱਤਾਂ ਸੁੰਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਈ ਵਾਰੀ ਸਾਨੂੰ ਜਦੋਂ ਅਸੀਂ ਲਗਾਤਾਰ ਕਰੀ ਜਾਂਦੇ ਅਤੇ ਅਖੀਰ 'ਚ ਫਲ ਵੀ ਨਿਕਲਣੇ ਸ਼ੁਰੂ ਹੁੰਦੇ, ਜਿਵੇਂ ਉਹ ਪੌਦਾ ਲਾਉਂਦੇ ਹਾਂ ਉਹਦੀ ਤੂਈ ਜੀ ਨਿਕਲਦੀ, ਆਪਾਂ ਕਹਿੰਦੇ ਹਾਂ ਦਰਖਤ ਫੁੱਟ ਗਿਆ ਜਾਂ ਪੌਦਾ ਫੁੱਟ ਗਿਆ, ਅਤੇ ਸਾਨੂੰ ਕਈ ਵਾਰੀ ਇੱਥੇ ਲਾਈਟ ਵੀ ਦਿਖਾਈ ਦਿੰਦੀ ਹੈ ਅਤੇ ਕਈ ਵਾਰੀ ਅੰਦਰ ਦੀਆਂ ਧੁਨਕਾਰ ਧੁਨਾਂ ਵੀ ਸੁਣਾਈ ਦਿੰਦੀਆਂ ਨੇ, ਇਹ ਜਿਹੜੀਆਂ ਚੀਜ਼ਾਂ ਨੇ ਇਹ ਹੈਗੀਆਂ ਸੋਲ ਨਾਲ ਸੰਬੰਧਿਤ ਤਰੱਕੀ, ਇਹ ਬਾਅਦ ਦੀ ਸਟੇਜ ਹੈ, ਇਹ ਸਟੇਜ ਉਦੋਂ ਆਊਗੀ ਜਦੋਂ ਅਸੀਂ ਜਿਵੇਂ ਕਹਿੰਦੇ ਨਾ ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕਿ ਆਨੇ ਕੇ ਲੀਏ ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਣੇ ਕੇ ਲੀਏ, ਜਿੰਨਾ ਚਿਰ ਤੱਕ ਅਸੀਂ ਦੁਨੀਆਂ ਦੀਆਂ ਲੱਜਤਾਂ ਦੇ ਮਗਰ ਦੁਨੀਆਂ ਦੀਆਂ ਐਸ਼ੋ ਇਸ਼ਰਤਾਂ ਦੇ ਮਗਰ ਜਿੰਨਾ ਚਿਰ ਅਸੀਂ ਕਾਮ ਕ੍ਰੋਧ ਦੇ ਮਗਰ ਜਿੰਨਾ ਚਿਰ ਅਸੀਂ ਝੂਠ ਫਰੇਬ ਦੇ ਮਗਰ ਜਿੰਨਾ ਚਿਰ ਅਸੀਂ ਹੇਰਾ ਫੇਰੀ ਠੱਗੀ ਠੋਰੀ ਦੇ ਮਗਰ ਭੱਜੇ ਫਿਰਦੇ ਹਾਂ ਉਨਾ ਚਿਰ ਤੱਕ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਦੇਖ ਲਓ ਹੁੰਦਾ ਕੀ ਹੈ ਕਿ ਅਸੀਂ ਬੈਂਕ 'ਚ ਜਾਂਦੇ ਹਾਂ $50 ਪਾ ਦਿੰਦੇ ਹਾਂ ਵੀ ਇਹ ਸਾਡੇ ਕ੍ਰੈਡਿਟ ਕਾਰਡ ਦੇ ਵੀਜ਼ੇ ਦੇ ਉੱਤੇ ਮਾਸਟਰ ਕਾਰਡ ਦੇ ਉੱਤੇ ਜਾਂ ਅਮੈਰੀਕਨ ਐਕਸਪ੍ਰੈਸ ਦੇ ਉੱਤੇ ਅਸੀਂ ਜਮ੍ਹਾਂ ਕਰਾ ਦਿੰਦੇ ਹਾਂ ਅਤੇ ਬਾਹਰੋਂ ਆ ਕੇ ਵਾਲਮਾਰਟ 'ਤੇ ਕੋਸਕੋ ਦੇ ਉੱਤੇ ਜਾਂ ਕਿਸੇ ਸਟੋਰ 'ਤੇ ਜਾ ਕੇ $60 ਖਰਚ ਲੈਂਦੇ ਹਾਂ ਉਹ ਤਾਂ ਭਾਈ ਸਾਹਿਬ ਕਰਜ਼ਾ ਤੁਹਾਡੇ 'ਤੇ ਹੋਰ ਚੜ੍ਹ ਗਿਆ। ਅਤੇ ਜੇ ਅਸੀਂ 50 ਡਾਲਰ ਜਮ੍ਹਾਂ ਕਰਾਉਣੇ ਆ 40 ਖਰਚ ਲਏ, ਚਲੋ ਮੰਨ ਲਓ 10 ਦਾ ਫਾਇਦਾ ਹੋ ਗਿਆ, ਤਾਂ ਮਤਲਬ 10 ਦਾ ਕੁਛ ਨਾ ਕੁਛ ਤਾਂ ਬੱਚਤ ਹੋਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਭਜਨ ਸਿਮਰਨ ਬੰਦਗੀ ਇਬਾਦਤ ਕਰਦੇ ਹਾਂ, ਰੋਜ਼ੇ ਨਵਾਜ਼ਾਂ ਰੱਖਦੇ ਹਾਂ, ਤੀਰਥ ਸਥਾਨਾਂ 'ਤੇ ਜਾਂਦੇ ਹਾਂ, ਤਾਂ ਹੌਲੀ ਹੌਲੀ ਅਸੀਂ ਦੇਖਣਾ ਕਿ ਸਾਡੇ ਵਿੱਚ ਕੋਈ ਚੇਂਜਿਸ ਵੀ ਆਈਆਂ ਨੇ। ਜੇ ਚੇਂਜਿਸ ਨਹੀਂ ਆਈਆਂ ਤਾਂ ਫਿਰ ਉਹ ਮਿਹਨਤ ਬੇਕਾਰ ਹੀ ਜਾ ਰਹੀ ਹੈ। ਸੋ ਉਸ ਮਿਹਨਤ ਦੇ, ਜਿਵੇਂ ਪਾਣੀ ਦੇ ਵਿੱਚ ਮਧਾਣੀ ਪਾਈ, ਚਲੋ ਮੱਖਣ ਨਹੀਂ ਨਿਕਲਣਾ, ਜੇ ਦੁੱਧ ਦੇ ਵਿੱਚ ਰਿੜਕ ਉਹਨੂੰ ਜਮਾ ਕੇ ਦਹੀਂ ਕਰਾਂਗੇ ਅਤੇ ਮਧਾਣੀ ਫੇਰਾਂਗੇ ਤਾਂ ਜ਼ਰੂਰ ਉਹਦੇ ਵਿੱਚ ਨਾ ਕੋਈ ਚੇਂਜ ਹੋ ਜੂਗੀ। ਸੋ ਜਿਹੜੇ ਬੰਦੇ ਪੂਜਾ ਪਾਠ ਕਰਦੇ ਨੇ, ਭਜਨ ਸਿਮਰਨ ਕਰਦੇ ਨੇ, ਨਾਮਦਾਨ ਲਿਆ ਹੋਇਆ, ਅੰਮ੍ਰਿਤ ਛਕਿਆ ਹੋਇਆ, ਹਜ਼ਾਰਾਂ ਵਾਰੀ ਉਹ ਸਤਸੰਗ ਦੇ ਜਾਂਦੇ ਨੇ, ਸੇਵਾ ਵੀ ਕਰਦੇ ਨੇ, ਪਰ ਹਰੇਕ ਬੰਦੇ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਕੀ ਮੇਰਾ ਪਾਸਟ ਅਤੇ ਪ੍ਰੈਜੈਂਟ, ਪਾਸਟ ਨਾਲੋਂ ਕੀ ਪ੍ਰੈਜੈਂਟ ਦੇ ਵਿੱਚ ਕੋਈ ਚੇਂਜਿਸ ਆਈਆਂ, ਕੋਈ ਵਧੀਆ ਚੀਜ਼ਾਂ ਆਈਆਂ ਨੇ। ਉਹ ਵਧੀਆ ਚੀਜ਼ਾਂ ਕਿਹੜੀਆਂ ਨੇ, ਆਪਾਂ ਸਿਰਫ ਉਹੀ ਗੱਲਾਂ ਡਿਸਕਸ ਕਰਨੀਆਂ ਨੇ। ਅੱਜ ਆਪਾਂ ਥਰਡ ਆਈ ਦੇ ਉੱਤੇ ਗੱਲ ਨਹੀਂ ਕਰ ਰਹੇ, ਅੱਜ ਆਪਾਂ ਅਣਹਦ ਸ਼ਬਦ ਦੇ ਉੱਤੇ ਗੱਲ ਨਹੀਂ ਕਰ ਰਹੇ ਅਤੇ ਪ੍ਰਕਾਸ਼ ਦੇ ਉੱਤੇ, ਰੂਹਾਨੀ 'ਤੇ ਗੱਲ ਨਹੀਂ ਕਰ ਰਹੇ। ਅੱਜ ਅਸੀਂ ਦੁਨਿਆਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਸਾਡੀ ਚੇਂਜ ਆਉਂਦੀ ਹੈ ਜਦੋਂ ਅਸੀਂ ਪੂਜਾ ਪਾਠ ਕਰਦੇ ਹਾਂ, ਅਤੇ ਉਹਦੇ ਬਾਰੇ ਅਸੀਂ ਸੋਚ ਵਿਚਾਰ ਕਰਨੀ ਹੈ। ਪਹਿਲੀ ਗੱਲ ਇਹ ਹੈ ਕਿ ਜਿਹੜੇ ਬੰਦੇ ਪੂਜਾ ਪਾਠ ਕਰਦੇ ਨੇ, ਭਜਨ ਸਿਮਰਨ ਕਰਦੇ ਨੇ, ਮੈਡੀਟੇਸ਼ਨ ਕਰਦੇ ਨੇ, ਨਾਮ ਜਪਦੇ ਨੇ, ਉਹਨਾਂ ਦਾ ਪਹਿਲਾ ਹੁੰਦਾ ਕਿ ਉਹਨਾਂ ਦੇ ਸੁਭਾਅ ਦੇ ਵਿੱਚ ਅਤੇ ਉਹਨਾਂ ਦੀ ਸੋਚ ਦੇ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ, ਬਦਲਾਵ ਆ ਜਾਂਦਾ। ਕਿਵੇਂ ਸੁਭਾਅ ਕੀ ਹੈ, ਜਿਹੜਾ ਪਹਿਲਾਂ ਜਦੋਂ ਅਸੀਂ ਪਾਠ ਨਹੀਂ ਕਰਦੇ ਸੀ, ਭਜਨ ਸਿਮਰਨ ਨਹੀਂ ਕਰਦੇ ਸੀ, ਮੈਡੀਟੇਸ਼ਨ ਨਹੀਂ ਕਰਦੇ ਸੀ, ਸਤਸੰਗ 'ਤੇ ਨਹੀਂ ਜਾਂਦੇ ਸੀ, ਕਿਸੇ ਤੀਰਥ ਸਥਾਨਾਂ 'ਤੇ ਨਹੀਂ ਜਾਂਦੇ ਸੀ, ਉਦੋਂ ਸਾਡੇ 'ਚ ਦੇਖਣਾ ਵੀ ਸਾਡੇ 'ਚ ਉਦੋਂ ਕਿੰਨਾ ਗੁੱਸਾ ਸੀ, ਕੀ ਹੁਣ ਸਾਡਾ ਗੁੱਸਾ ਥੋੜ੍ਹਾ ਜਿਹਾ ਘਟਿਆ। ਗੁੱਸਾ ਖਤਮ ਨਹੀਂ ਹੁੰਦਾ, ਗੁੱਸਾ ਖਤਮ ਤਾਂ ਕਈ ਸੰਤਾਂ ਦਾ ਵੀ ਨਹੀਂ ਹੁੰਦਾ, ਪਰ ਅਸੀਂ ਇਹ ਦੇਖਣਾ ਵੀ ਕੀ ਸਾਡਾ ਗੁੱਸਾ ਅੱਗੇ ਦੇ ਨਾਲੋਂ ਘਟਿਆ। ਅੱਗੇ ਜੇ ਕੋਈ ਸਾਨੂੰ ਮਾੜੀ ਮੋਟੀ ਗੱਲ 'ਤੇ ਗੁੱਸਾ ਆਉਂਦਾ ਸੀ, ਚੱਕ ਕੇ ਜਿਹੜੀ ਕੌਲੀ ਪਈ ਹੈ, ਪਲੇਟ ਵੀ ਆ, ਭਗਾ ਕੇ ਮਾਰਦੇ ਸੀ, ਉਹਦੇ ਟੋਡੇ ਕਰਦਾ ਸੀ, ਹੁਣ ਮੂੰਹ ਨਾਲ ਬੋਲਣ ਲੱਗ ਗਏ, ਉਹ ਜ਼ਿਆਦਾ ਥੋੜ੍ਹਾ ਜਿਹਾ ਘਟਿਆ ਕਿ ਨਹੀਂ ਘਟਿਆ। ਅੱਗੇ ਹੱਥ ਪੈਰ ਦੀ, ਹੱਥਾਂ ਦੀ ਵਰਤੋਂ ਕਰਦੇ, ਮਾਰਿਆ ਚਪੇੜ ਵੱਟ ਕੇ, ਕੀ ਹੁਣ ਅਸੀਂ ਉਹ ਗੁੱਸਾ ਆਉਂਦਾ ਸਿਰਫ ਮੂੰਹ ਦੇ ਨਾਲ ਬੋਲ ਲੈਂਦੇ ਹਾਂ ਅਤੇ ਦੋ ਮਿੰਟ ਬੋਲਣ ਤੋਂ ਬਾਅਦ ਸ਼ਾਂਤ ਹੋ ਜਾਂਦੇ ਹਾਂ, ਇਹਦਾ ਮਤਲਬ ਸਾਡੇ ਚੇਂਜਿਸ ਆਈਆਂ। ਕੀ ਅਸੀਂ ਜਿੱਥੇ ਲੜਾਈ ਝਗੜੇ ਹੁੰਦੇ ਨੇ ਉਹਨਾਂ ਦੇ ਵਿੱਚ ਫਸਦੇ ਹਾਂ ਕਿ ਆਪਣਾ ਚੁੱਪ ਕਰਕੇ ਲੜਾਈ ਝਗੜੇ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਜੇ ਬੋਲਦਾ ਬੋਲੀ ਜਾਂਦੇ ਆਪਾਂ ਚੁੱਪ ਕਰਕੇ ਬੈਠੋ, ਇਹ ਵੀ ਬਦਲਾਵ ਹੈ। ਫਿਰ ਕੀ ਸਾਡੀ ਜਿਹੜੀ ਰੋਜ਼ੀ ਰੋਟੀ ਹੈ ਉਹ ਹੱਕ ਹਲਾਲ ਦੀ ਹੈ ਕਿ ਠੱਗੀ ਠੋਰੀ ਦੀ ਹੈ, ਬੇਈਮਾਨੀ ਦੀ ਹੈ, ਝੂਠ ਫਰੇਬ ਦੀ ਹੈ? ਦੇਖੋ ਨਾ, ਅਸੀਂ ਗੱਲਾਂ ਬਹੁਤ ਵਧੀਆ ਕਰਦੇ ਹਾਂ, ਕਈ ਲੋਕ ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਨੇ, ਕਈ ਸਾਰੇ ਨਹੀਂ ਮੈਂ ਕਿਹਾ, ਕਈ ਜਿਹੜੇ ਲੋਕ ਧਾਰਮਿਕ ਸਥਾਨਾਂ 'ਤੇ ਜਾਂਦੇ ਨੇ ਉਹਨਾਂ ਦਾ ਪਰਪਜ਼ ਇਹ ਹੁੰਦਾ ਵੀ ਉੱਥੇ ਸਾਡੇ ਲਿੰਕ ਬਣ ਜਾਣਗੇ, ਜੇ ਕੋਈ ਰੀਅਲ ਸਟੇਟ ਦਾ ਵੀ ਮਕਾਨ ਵਿਕ ਜੂਗਾ, ਜੇ ਕੋਈ ਮੌਡਗੇਜ ਦਾ ਉੱਥੋਂ ਸਾਨੂੰ ਗਾਹਕ ਲੱਭ ਜੂਗਾ, ਜੇ ਕੋਈ ਫਰਨੀਚਰ ਦੇ ਸਟੋਰ ਦਾ ਵੀ ਸਾਡੀ ਕਮਾਈ ਹੋਊਗੀ, ਹੈਂਜੀ, ਜੇ ਕੋਈ ਪੋਲੀਟੀਸ਼ੀਅਨ ਆ ਉੱਥੋਂ ਵੋਟਾਂ ਮਿਲਣਗੀਆਂ। ਸੋ ਹਰ ਬੰਦਾ ਕੋਈ ਨਾ ਕੋਈ ਪਰਪਜ਼ ਲੈ ਕੇ ਜਾਂਦਾ, ਪਰ ਜਿਹੜਾ ਬੰਦਾ ਕੋਈ ਪਰਪਜ਼ ਨਹੀਂ ਲੈ ਕੇ ਜਾਂਦਾ, ਤਾਂ ਜੇ ਕੋਈ ਪਹਿਲਾਂ ਪਰਪਜ਼ ਲੈ ਕੇ ਜਾਂਦਾ ਸੀ ਫਿਰ ਦੇਖਿਆ ਵੀ ਪਰਪਜ਼ ਦਾ ਕੋਈ ਫਾਇਦਾ ਨਹੀਂ, ਜੇ ਮੈਂ ਹੁਣ ਰੱਬ ਦਾ ਨਾਮ ਜਪਣਾ, ਮੇਰੇ ਜਿਹੜਾ ਮੇਰਾ ਜਿਹੜਾ ਪਰਮਾਤਮਾ ਹੈ, ਜਿਹੜਾ ਮੇਰਾ ਅੱਲਾ ਹੈ, ਜਿਹੜਾ ਮੇਰਾ ਵਾਹਿਗੁਰੂ ਆ, ਉਹ ਮੇਰੇ ਅੰਦਰ ਬੈਠਾ ਅਤੇ ਉਹ ਮੈਨੂੰ ਦੇਖ ਰਿਹਾ ਕਿ ਮੇਰੀ ਭਾਵਨਾ ਕੀ ਹੈ, ਮੇਰੀ ਇੰਟੈਂਸ਼ਨ ਕੀ ਹੈ, ਉੱਪਰੋਂ ਇੰਟੈਂਸ਼ਨ ਕੋਈ ਨਹੀਂ ਮੰਨਦਾ। ਇਹ ਬਹੁਤ ਰੇਅਰ ਬੰਦੇ ਹੁੰਦੇ ਨੇ ਜਿਨ੍ਹਾਂ 'ਤੇ ਮਾਲਕ ਦੀ ਕਿਰਪਾ ਹੁੰਦੀ ਹੈ, ਜੋ ਉਹ ਕਹਿ ਦਿੰਦੇ ਨੇ ਗਲਤ ਵੀ ਕਿਹਾ ਉਹ ਕਨਫੈਸ ਕਰਦੇ ਨੇ ਹਾਂ ਮੈਂ ਕਿਹਾ, ਅਤੇ ਕਈ ਬੰਦੇ ਝੂਠ ਫਰੇਬੀ ਹੁੰਦੇ ਨੇ, ਉਹ ਮੰਨਦੇ ਹੀ ਨਹੀਂ, ਗਵਾਹੀ ਐਵੇਂ ਦੀ ਗੱਲ ਗੋਲਮੋਲ ਕਰੀ ਜਾਣਗੇ, ਹਾਲਾਂਕਿ ਦੂਜੇ ਨੂੰ ਪਤਾ ਹੁੰਦਾ ਵੀ 100% ਝੂਠ ਬੋਲ ਰਿਹਾ ਹੁੰਦਾ, ਔਰ ਉਹਨੂੰ ਵੀ ਪਤਾ ਹੁੰਦਾ, ਪਰ ਉਹ ਕਹਿੰਦਾ ਮੇਰਾ ਤਾਂ ਚੱਲ ਗਿਆ ਤੁੱਕਾ, ਤੁੱਕਾ ਤੱਕਾ ਕੋਈ ਨਹੀਂ ਚੱਲਿਆ, ਕਿਉਂਕਿ ਜਿਹੜਾ ਪਰਮਾਤਮਾ ਵਿੱਚ ਬੈਠਾ ਉਹ ਤੁਹਾਡੇ ਧੁਰ ਅੰਦਰ ਦੀ ਜਾਣਦਾ। ਸੋ ਜਿਸ ਤਰ੍ਹਾਂ ਦੇਖੋ ਸਰੀਰ ਦੇ ਵਿੱਤੇ ਜਿਹੜਾ ਸਾਡਾ ਬੋਡੀ ਹੈ, ਜਦੋਂ ਗਰਮ ਹੋਵੇ ਆਪਾਂ ਹੱਥ ਫੜ ਕੇ ਕਹਿੰਦੇ ਹਾਂ ਵੀ ਗਰਮ ਹੈ, ਇਹਦਾ ਮਤਲਬ ਗਰਮ ਕੀ ਹੈ ਵੀ ਉਹਨੂੰ ਬੁਖਾਰ ਚੜ੍ਹਿਆ ਨਿਸ਼ਾਨੀ ਹੈ। ਇਸੇ ਤਰ੍ਹਾਂ ਹੀ ਜਿਹੜਾ ਬੰਦਾ ਭਜਨ ਪਾਠ ਕਰਦਾ, ਜਦੋਂ ਕੋਈ ਗਲਤੀ ਕਰ ਬੈਠਦਾ, ਇਹ ਨਹੀਂ ਵੀ ਗਲਤੀ ਨਹੀਂ ਕਰਦਾ, ਉਹ ਪਰਫੈਕਟ ਨਹੀਂ ਬਣਿਆ ਹਾਲੇ ਉਹ ਜਿਵੇਂ ਸਕੂਲ ਦੇ ਵਿੱਚ ਜਾ ਕੇ ਏ ਬੀ ਸੀ ਡੀ ਜਾਂ 1, 2, 3 ਆਪਾਂ ਨੂੰ ਖੁਸ਼ੀ ਹੁੰਦੀ ਹੈ ਵੀ ਚਲੋ ਇਹ ਏ ਬੀ ਸੀ ਕਹਿਣਾ ਸਿੱਖ ਗਿਆ, ਹੁਣ ਇਹਨੂੰ ਇੱਕ ਨਾ ਇੱਕ ਦਿਨ ਡਿਗਰੀ ਜ਼ਰੂਰ ਮਿਲੂਗੀ। ਇਸੇ ਤਰ੍ਹਾਂ ਜਿਹੜਾ ਬੰਦਾ ਪੂਜਾ ਪਾਠ ਕਰਦਾ, ਭਜਨ ਸਿਮਰਨ ਕਰਦਾ, ਉਹਦੇ ਨਾਲ ਥੋੜ੍ਹੀ ਚੇਂਜਿਸ ਆਉਂਦੀਆਂ ਨੇ, ਤਾਂ ਇਹਦਾ ਮਤਲਬ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਦੇ ਉੱਤੇ ਵੀ ਪਹੁੰਚ ਜਾਊਗਾ। ਠੀਕ ਹੈ ਜੀ। ਸੋ ਇਹ ਬੇਸਿਕ ਗੱਲ ਹੈ ਕਿ ਜਿਹੜਾ ਬੰਦਾ ਭਜਨ ਸਿਮਰਨ ਕਰਦਾ ਉਹਦੇ ਸੁਭਾਅ ਦੇ ਵਿੱਚ ਅਤੇ ਉਹਦੀ ਸੋਚ ਦੇ ਵਿੱਚ ਚੇਂਜਿਸ ਆ ਜਾਂਦੀਆਂ, ਉਹ ਬਜਾਇ ਦੂਜਿਆਂ ਦੇ ਨੁਕਸ ਕੱਢਣ ਨਾਲੋਂ ਆਪਣੇ ਨੁਕਸ ਸੈਲਫ ਐਨਾਲਿਸਿਸ ਕਰਦਾ, ਆਪਣੇ ਨੋ ਦਾ ਹੀ ਸੈਲਫ ਨੂੰ ਕਰਦਾ, ਇਕੱਲਾ ਬੈਠਦਾ ਵੀ ਯਾਰ ਮੈਂ ਉਹਨੂੰ ਜੇ ਐਂ ਨਾ ਕਹਿੰਦਾ ਤਾਂ ਕੀ ਫਰਕ ਪੈਂਦਾ ਸੀ ਉਹਦੀ ਆਤਮਾ ਨੂੰ ਮੈਂ ਦੁਖੀ ਕੀਤਾ ਔਰ ਦੁਖੀ ਕੀਤਾ, ਦੂਜੇ ਦਿਨ ਉਹ ਸਿੱਧਾ ਸਟੇਟ ਮਾਫ਼ੀ ਮੰਗ ਲੈਂਦਾ। ਪਰ ਜੇ ਅਸਰ ਨਹੀਂ ਹੋਇਆ ਤਾਂ ਉਹ ਮਾਫ਼ੀ ਕਦੇ ਮੰਗਦਾ ਹੀ ਨਹੀਂ, ਉਹਨੂੰ ਜੋ ਮਰਜ਼ੀ ਪੁੱਛ ਰਹੇ ਨੇ ਉਲਟ ਮੁਲਟ ਗੱਲ ਕਰਕੇ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਕਿ ਸਾਰਿਆਂ ਨੂੰ ਪਤਾ ਹੁੰਦਾ ਵੀ ਇਹ ਬੰਦਾ ਝੂਠ ਬੋਲ ਰਿਹਾ, ਐਵੇਂ ਐਕਸਕਿਊਜ਼ ਬਣਾ ਰਿਹਾ। ਗਲਤੀਆਂ ਹਰੇਕ ਤੋਂ ਹੁੰਦੀਆਂ ਨੇ, ਪਰ ਗਲਤੀਆਂ ਨੂੰ ਮੰਨ ਲੈਣਾ ਮਾਲਕ ਖੁਸ਼ ਹੁੰਦਾ। ਪਰ ਜੇ ਗਲਤੀ ਕਰਕੇ ਉਹਨੂੰ ਦੂਜੇ ਦੇ ਉੱਤੇ ਹੀ ਮੜ ਦੇਣੀ, ਜਿਹੜੇ ਬੰਦੇ ਸ਼ੈਤਾਨ ਹੁੰਦੇ ਨੇ ਕਸੂਰ ਆਪ ਕਰਦੇ ਨੇ, ਮੜਦੇ ਨੇ ਗੱਲਾਂ ਬਾਤਾਂ ਕਰਕੇ ਦੂਜੇ ਪਾਸੇ, ਉਹ ਗੱਲ ਦੇ ਉੱਪਰ ਆਉਂਦੇ ਨਹੀਂ, ਇੱਧਰ ਉੱਧਰ ਘੁਮਾਈ ਜਾਂਦੇ ਨੇ ਘੁਮਾਈ ਜਾਂਦੇ ਨੇ ਘੁਮਾਈ ਜਾਂਦੇ ਨੇ। ਪਰ ਮਾਲਕ ਬੈਠਾ ਹੱਸ ਰਿਹਾ, ਕਿਉਂਕਿ ਮਾਲਕ ਬੈਠਾ ਤਾਂ ਕਰਕੇ ਹੱਸ ਰਿਹਾ ਵੀ ਤੂੰ ਮਿਹਨਤ ਕਰਦਾ ਪੂਜਾ ਪਾਠ ਦੀ, ਪਰ ਆਹ ਤੇਰੇ 'ਚ ਚੇਂਜ ਨਹੀਂ ਹੋਈ। ਜੇ ਗਲਤੀ ਹੋਗੀ ਤਾਂ ਕਿ ਉਹ ਹੱਥ ਜੋੜ ਕੇ ਮਾਫ਼ੀ ਮੰਗ ਲੈ, ਜੇ ਉਹ ਨਹੀਂ ਮਾਫ਼ ਕਰਦਾ ਤਾਂ ਪਰਮਾਤਮਾ ਤਾਂ ਮਾਫ਼ ਕਰ ਦੂਗਾ। ਸੋ ਇਹ ਪਹਿਲੀ ਨਿਸ਼ਾਨੀ ਹੈ ਕਿ ਸਾਡੇ ਸੁਭਾਅ ਦੇ ਵਿੱਚ ਔਰ ਸਾਡੀ ਸੋਚ ਦੇ ਵਿੱਚ ਜ਼ਰੂਰ ਚੇਂਜ ਆਉਂਦੀ ਹੈ। ਦੂਜੀ ਗੱਲ ਜਿਹੜੀ ਹੁੰਦੀ ਹੈ ਉਹ ਹੈਗੀ ਕੰਟੈਂਟਮੈਂਟ, ਸਬਰ ਸੰਤੋਖ। ਜਿਹੜਾ ਬੰਦਾ ਪੂਜਾ ਪਾਠ ਕਰਦਾ, ਮਿਹਨਤ ਕਰਦਾ, ਤੇ ਉਹਦੇ ਕੋਲ ਜੋ ਵੀ ਪਰਮਾਤਮਾ ਨੇ ਦਿੱਤਾ ਉਹ ਉਹਦੀ ਰਜ਼ਾ ਦੇ ਵਿੱਚ ਓਨੇ ਦੇ ਵਿੱਚ ਹੀ ਸਬਰ ਕਰਦਾ। ਉਹਦਾ ਜਿਹੜੇ ਜੀਭ ਦੇ ਵਿੱਚੋਂ ਲਾਲਾਂ ਜਿਹੜੇ ਲਾਰਾਂ ਨੇ ਉਹ ਟਪਕਦੀਆਂ ਨਹੀਂ, ਉਹਨੂੰ ਲਾਲਚ ਨਹੀਂ ਹੁੰਦਾ। ਉਹ ਕਹਿੰਦਾ ਵੀ ਮੈਨੂੰ ਜੋ ਕੁਛ ਦਿੱਤਾ ਇਹ ਇਸ ਮੋਰ ਦੇ ਨਾ, ਉਹ ਹਮੇਸ਼ਾ ਥੱਲੇ ਨੂੰ ਦੇਖਦਾ, ਉਹ ਗੁਆਂਢੀਆਂ ਨੂੰ ਦੇਖਦਾ, ਉਹ ਦੂਜੇ ਲੋਕਾਂ ਨੂੰ ਦੇਖਦਾ ਕਿ ਮੇਰੇ ਕੋਲ ਤਾਂ ਘਰ ਹੈ, ਉਹਦੇ ਕੋਲ ਤਾਂ ਘਰ ਵੀ ਨਹੀਂ ਹੈ, ਮੇਰੇ ਕੋਲ ਤਾਂ ਗੱਡੀ ਆ ਉਹ ਸਾਈਕਲ 'ਤੇ ਜਾਂਦਾ, ਮੇਰੀਆਂ ਤਾਂ ਦੋਨੇ ਲੱਤਾਂ, ਮੇਰੀਆਂ ਦੋਵੇਂ ਬਾਹਾਂ, ਦੋਹਾਂ ਮੇਰੀਆਂ ਅੱਖਾਂ, ਸਾਰਾ ਕੁਛ, ਬੋਡੀ ਵੀ ਠੀਕ ਹੈ। ਪਰ ਉਹ ਦੇਖੋ ਵਿਚਾਰੇ ਦੀ ਇੱਕ ਦੀ ਕਿਸੇ ਦੀ ਅੱਖ ਨਹੀਂ ਦਿਸਦੀ, ਕਿਸੇ ਦੇ ਕੋਈ ਗੋਡੇ ਖਰਾਬ ਨੇ, ਕਿਸੇ ਦੇ ਕੋਈ ਮੋਢੇ ਖਰਾਬ ਨੇ। ਕਹਿਣ ਦਾ ਮਤਲਬ ਕਿ ਉਹਦੇ ਵਿੱਚ ਸਬਰ ਸੰਤੋਖ ਹੁੰਦਾ, ਉਹ ਪਰਮਾਤਮਾ ਦਾ ਲੱਖ ਵਾਰ ਸ਼ੁਕਰ ਕਰਦਾ ਕਿ ਜੋ ਵੀ ਕੁਛ ਤੂੰ ਮੈਨੂੰ ਦਿੱਤਾ ਇਸ ਮੋਰ ਦੇ ਨਾਫ, ਜਿੰਨਾ ਮੈਂ ਡਿਜ਼ਰਵ ਵੀ ਨਹੀਂ ਕਰ ਸਕਦਾ ਸੀ। ਤੁਹਾਡੀ ਆਪਣੀ ਕੀ ਤਾਕਤ ਹੈ, ਜੋ ਨਾ ਚਾਹੇ ਆ ਕੱਪੜੇ ਵੀ ਲਹਾ ਲਏ, ਆ ਛੱਤ ਵੀ ਸਾਡੇ ਕੋਲ ਚੱਕ ਲਏ, ਰੋਟੀ ਤੋਂ ਵੀ ਵਿਦਾਸ ਹੋ ਜਾਈਏ, ਕੋਈ ਇਹੋ ਜਿਹੀ ਬਿਮਾਰੀ ਲੱਗ ਜਾਏ ਕਿ ਹਸਪਤਾਲ 'ਚ ਮੰਜਿਆਂ 'ਤੇ ਪੈ ਰਹੀ ਹੈ। ਸੋ ਜੋ ਵੀ ਕੁਛ ਦਿੱਤਾ, ਜਿਹੜਾ ਬੰਦਾ ਭਜਨ ਸਿਮਰਨ ਕਰਨ ਵਾਲਾ ਹੈ, ਜਿਹੜਾ ਬੰਦਾ ਚੌਂਕੜੀ ਮਾਰਨ ਵਾਲਾ ਹੈ, ਜਿਹੜਾ ਬੰਦਾ ਬੰਦਗੀ ਕਰਨ ਵਾਲਾ ਹੈ, ਉਹਦੇ ਵਿੱਚ ਸੰਤੋਖ ਆ ਜਾਂਦਾ, ਜਿੰਨਾ ਵੀ ਕੁਛ ਹੈ ਉਹਦੇ ਵਿੱਚ ਹੀ ਖੁਸ਼ ਹੈ। ਕਿਉਂਕਿ ਉਹ ਇਹ ਸੋਚਦਾ ਕਿ ਜਿਤਨਾ ਦੀਆ ਮਾਲਕ ਨੇ ਮੁਝੇ, ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ। ਹੁਣ ਜੇ ਮੈਂ ਆਪਣੀ ਗੱਲ ਕਰਾਂ, ਇੱਥੇ ਚਾਰ ਚਾਰ ਪੰਜ ਪੰਜ ਵਧੀਆ ਇੰਪੋਰਟ ਕਾਰਾਂ ਖੜੀਆਂ ਨੇ, ਮਹਿੰਗੀਆਂ ਤੋਂ ਮਹਿੰਗੀਆਂ ਘਰਾਂ ਦੇ ਵਿੱਚ। ਜੇ ਮੈਂ ਠੰਡੇ ਦਿਲ ਨਾਲ ਕਦੇ ਸੋਚਦਾ ਵੀ ਉੱਥੇ ਤਾਂ ਸਕੂਟਰ ਸੀਦੋ ਕਾਲਜ ਜਾਂਦੇ ਸੀਗੇ, ਵੱਧ ਤੋਂ ਵੱਧ ਛਾਲ ਮਾਰ ਲਾਂਦੇ, ਚਲੋ ਮਹਿੰਗਾ ਹੁਣ ਅੱਜ ਕਾਰ ਰੱਖ ਲਾਂਦੇ, ਉਹ ਵੀ ਇੱਕ ਗੈਸ ਗੈਸ ਇੰਨੀ ਮਹਿੰਗੀ ਹੈ, ਜਾਣਾ ਬੱਸਾਂ 'ਤੇ ਜਾਂ ਕਦੇ ਦਿਖਾਉਣ ਲਈ ਕਾਰ ਵਰਤ ਲੈਂਦੇ ਸੀਗੇ, ਕਾਰ ਨੂੰ ਅੰਦਰ ਬੰਦ ਕੀਤੀ ਹੁੰਦੀ। ਇੱਥੇ ਕਾਰਾਂ ਬੇਫਿਕਰ ਹੋ ਕੇ ਚਲਾਈ ਦੀਆਂ ਨੇ, ਮਹਿੰਗੀਆਂ ਨੇ, BMW ਵੀ ਹੈਗੀ, ਪੋਰਸ਼ ਵੀ ਹੈਗੀ, ਹੈਂਜੀ ਸਾਰੀਆਂ ਹੈਗੀਆਂ, ਰੇਂਜ ਰੋਵਰ ਵੀ ਹੈਗੀ, ਇਹ ਉੱਥੇ ਕਿੱਥੇ ਪੋਸੀਬਲ ਹੈ? ਇਹ ਕੋਈ ਸਾਡੇ 'ਚ ਕੁਆਲਿਟੀ ਹੈ, ਮੇਰੇ 'ਚ ਕੋਈ ਕੁਆਲਿਟੀ ਹੈ? ਬਿਲਕੁਲ ਨਹੀਂ। ਇਹ ਤਾਂ ਸਿਰਫ ਉਹਦੀ ਰਹਿਮਤ ਹੈ। ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ, ਜੇ ਤੋ ਕਰਮ ਹੈ ਉਨਕਾ ਵਰਨਾ ਮੁਝਮੇ ਕੋਈ ਬਾਤ ਨਹੀਂ। ਇਹ ਤਾਂ ਉਹਦੀ ਕੋਈ ਰਹਿਮਤ ਹੈ ਉਹਦੇ ਨਾਲ, ਜਿਵੇਂ ਕਹਿੰਦੇ ਨਾ ਜੜ ਦੇ ਨਾਲ, ਜਿਵੇਂ ਚੱਕੀ ਹੁੰਦੀ ਹੈ ਨਾ, ਚੱਕੀ ਦੇ ਦੋ ਪੁੜ ਹੁੰਦੇ ਨੇ, ਜਦੋਂ ਅਸੀਂ ਦਾਣੇ ਪਾਉਣੇ ਆ, ਸਾਡੇ ਪੇਰੈਂਟਸ ਪਾਉਂਦੇ ਹੁੰਦੇ ਸੀ, ਉਦੋਂ ਚੱਕੀਆਂ ਚੱਲਦੀਆਂ ਸੀ ਘਰ ਦੇ ਵਿੱਚ ਹੀ, ਉਹ ਜਿਹੜੇ ਦਾਣੇ ਦੋ ਪੁੜਾਂ ਦੇ ਵਿਚਾਲੇ ਆ ਜਾਂਦੇ ਸੀ ਉਹਦਾ ਆਟਾ ਬਣ ਜਾਂਦਾ ਸੀ, ਪਰ ਜਿਹੜੇ ਦਾਣੇ ਉਹ ਕਿੱਲੀ ਦੇ ਨਾਲ ਜੁੜੇ ਰਹਿੰਦੇ ਸੀ ਉਹ ਦਾਣੇ ਸਾਬਤ ਵੱਜ ਜਾਂਦੇ ਸੀ। ਸੋ ਇਸੇ ਤਰ੍ਹਾਂ ਹੀ ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਕਰਦਾ, ਭਜਨ ਸਿਮਰਨ ਕਰਦਾ, ਨਮਾਜ਼ ਸੱਚੇ ਦਿਲੋਂ ਪੜ੍ਹਦਾ, ਉਹਦੇ ਪਰਮਾਤਮਾ ਦੀ ਰਹਿਮਤ ਹੁੰਦੀ ਹੈ, ਉਹਦੇ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ, ਉਹਦੇ ਬਰਕਤ ਹੁੰਦੀ ਹੈ, ਜੋ ਵੀ ਪਰਮਾਤਮਾ ਉਹਨੂੰ ਦਿੰਦਾ ਉਹ ਆਲਵੇਜ਼ ਹੀ ਇਜ਼ ਆਲਵੇਜ਼ ਹੈਪੀ, ਹੀ ਔਰ ਸੀ ਇਜ਼ ਆਲਵੇਜ਼ ਹੈਪੀ। ਜਿਵੇਂ ਕਿ ਮੈਂ ਕਿਹਾ ਕਿ ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ, ਜੇ ਤੋ ਕਰਮ ਹੈ ਉਨਕਾ ਵਰਨਾ ਮੁਝਮੇ ਕੋਈ ਬਾਤ ਨਹੀਂ। ਜਿਹੜੀਆਂ ਅਸੀਂ ਇੰਨੀ ਕੁ ਬਣਾਓ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਜਦੋਂ ਅਸੀਂ ਰੋਂਦੇ ਹਾਂ ਨਾ ਉਹ ਬਿਮਾਰੀ ਆ ਧਮਕਾ ਹੁੰਦੀਆਂ, ਜ਼ਿੰਦਗੀ ਨੂੰ ਸਮਝਣ ਦੀ ਲੋੜ ਹੈ। ਜ਼ਿੰਦਗੀ ਬਹੁਤ ਖੂਬਸੂਰਤ ਹੈ ਪਰ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ, ਜੋ ਨਾ ਸਮਝਾ ਵੋ ਸ਼ੈਤਾਨ ਕੀ ਮੂਰਤ ਹੈ। ਜਿਹੜੇ ਸਮਝ ਲੈਂਦੇ ਨੇ ਬੋਡੀ ਦੇ ਵਿੱਚ, ਕਦੇ ਅਸੀਂ ਚਿੱਟੇ ਨਸ਼ੇ ਪਾ ਦਿੰਦੇ ਹਾਂ, ਕਦੇ ਸਿਗਰਟ ਪਾ ਦਿੰਦੇ ਹਾਂ, ਕਦੇ ਸ਼ਰਾਬ ਪਾ ਦਿੰਦੇ ਹਾਂ, ਕਿਤੇ ਜਾਨਵਰਾਂ ਦੀਆਂ ਟੰਗਾਂ ਵੱਢ ਕੇ ਪਾ ਲੈਂਦੇ ਹਾਂ, ਅਤੇ ਉਹਦੇ ਨਾਲ ਕੀ ਹੈ ਭਾਂਤ ਪਾਉਂਦੀਆਂ ਫਿਰ ਬਿਮਾਰੀਆਂ ਨੇ, ਕਿਸੇ ਕਿਡਨੀ ਖਰਾਬ, ਕਿਤੇ ਲੀਵਰ ਖਰਾਬ, ਕਿਤੇ ਹਾਰਟ ਦੀ ਪ੍ਰੋਬਲਮ, ਕਿਤੇ ਬ੍ਰੇਨ ਹੈਮਰੇਜ। ਹਾਂਜੀ, ਜਿਹੜੇ ਬੰਦੇ ਸੋਚਦੇ ਨੇ ਵੀ ਜ਼ਿੰਦਗੀ ਮਿਲੀ ਕਾਹਦੇ ਲਈ ਹੈ, ਤੁਸੀਂ ਗੰਦ ਮੰਦ ਪਾਉਣਾ ਨਹੀਂ ਹੈ, ਜ਼ਿੰਦਗੀ ਮਿਲੀ ਹੈ ਵੀ ਜਿੰਨੀ ਸਾਨੂੰ ਖੁਰਾਕ ਦੀ ਲੋੜ ਹੈ ਉੱਨੀ ਪਾਈਏ, ਘੱਟ ਖਾਈਏ, ਸਿੰਪਲ ਖਾਈਏ ਅਤੇ ਪ੍ਰਭੂ ਦੇ ਗੁਣ ਗਾਈਏ, ਇਹੀ ਸਾਡੀ ਜ਼ਿੰਦਗੀ ਦਾ ਮੇਨ ਪਰਪਜ਼ ਹੈ। ਜੇ ਤੁਸੀਂ ਕਹੋਗੇ ਫਿਰ ਕਦੋਂ ਐਸ਼ ਕਰਾਂਗੇ, ਇਹ ਐਸ਼ ਹੀ ਹੈ, ਜਦੋਂ ਖਾ ਕੇ ਜਿਹੜਾ ਬੰਦਾ, ਜਿਹੜੇ ਭਈਏ ਹੁੰਦੇ ਨੇ ਇੰਡੀਆ ਦੇ ਵਿੱਚ, ਅਸੀਂ ਪੰਜਾਬ 'ਚ ਦੇਖੇ ਨੇ ਉਹ ਵੱਡੇ ਸਾਰੇ ਕਾਲੇ ਜਿਹੇ ਪਤੀਲੇ 'ਚ ਕਦੇ ਮੂੰਗੀ ਦੀ ਦਾਲ ਕਦੇ ਮਾਹਾਂ ਦੀ ਦਾਲ ਬਣਾ ਲੈਂਦੇ ਨੇ ਅਤੇ ਵੱਡੀਆਂ ਵੱਡੀਆਂ ਰੋਟੀਆਂ ਲਾ ਕੇ ਇੱਕ ਫੜ ਨਾਲ ਗੱਠੇ 'ਤੇ ਮਾਰਦੇ ਨੇ ਮੁੱਕੀ ਅਤੇ ਪਿਆਜ਼ ਭੰਨ ਕੇ ਖਾਂਦੇ ਨੇ ਅਤੇ ਮਿਰਚਾਂ ਦੀ ਕਰਾਰੀ ਸਬਜ਼ੀ ਹੁੰਦੀ ਹੈ ਮਜ਼ੇ ਕਰਦੇ ਨੇ ਐਸ਼ ਕਰਦੇ ਨੇ ਅਤੇ ਜਿਹੜੇ ਸਾਡੇ ਵਰਗੇ ਸੇਠ ਸਾਹੂਕਾਰ ਨੇ ਵੱਡੇ ਵੱਡੇ ਨਾ ਇਹਨਾਂ ਦੇ ਰੋਟੀ ਪਚਦੀ ਹੈ ਦਲੀਆ ਇਹ ਖਾਂਦੇ ਨੇ ਨਾ ਜੀ ਨਾ ਇਹ ਭੱਜ ਸਕਦੇ ਨੇ ਪੌੜੀਆਂ ਇਹ ਨਹੀਂ ਚੜ੍ਹ ਸਕਦੇ ਸੋ ਜ਼ਿੰਦਗੀ ਉਹਦਾ ਕੀ ਫਾਇਦਾ ਪੈਸੇ ਦਾ ਪੈਸਾ ਬੈਂਕਾਂ ਦੇ ਬੈਂਕ ਭਰੇ ਵੇ ਨੇ ਤੁਰਿਆ ਜਾਂਦਾ ਨਹੀਂ ਸਾਹ ਫੁੱਲੀ ਜਾਂਦਾ ਦਿਸਦਾ ਕੱਖ ਨਹੀਂ ਹੈ ਕਿਤੇ 25-25 ਦੀ ਗੋਲੀਆਂ ਦੇ ਫੱਕੇ ਮਾਰਦੇ ਹਾਂ ਡਾਕਟਰਾਂ ਦੇ ਨਾਲ ਤੁਰੇ ਰਹਿੰਦੇ ਹਾਂ ਇਹੋ ਜਿਹੀ ਜ਼ਿੰਦਗੀ ਦਾ ਕੀ ਫਾਇਦਾ ਜੀ ਸੋ ਇਸੇ ਕਰਕੇ ਕਿਹਾ ਜ਼ਿੰਦਗੀ ਬਹੁਤ ਖੂਬਸੂਰਤ ਹੈ ਪਰ ਇਸੇ ਸਮਝਣੇ ਕੀ ਜ਼ਰੂਰਤ ਹੈ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਜੋ ਨਾ ਸਮਝਾ ਵੋ ਸ਼ੈਤਾਨ ਕੀ ਮੂਰਤ ਹੈ ਹੁਣ ਅਗਲਾ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਪੋਜ਼ੀਟਿਵ ਥਿੰਕਿੰਗ ਸਾਡੇ ਵਿੱਚ ਨੈਗੇਟਿਵ ਥਿੰਕਿੰਗ ਨਹੀਂ ਹੋਣਾ ਚਾਹੀਦਾ ਕਿਉਂਕਿ ਹਮੇਸ਼ਾ ਸਾਡਾ ਐਸਾ ਕਰੋ ਜੋ ਵੀ ਕੁਛ ਦਿੱਤਾ ਜਿਵੇਂ ਹੁਣ ਕਿਹਾ ਸੀ ਨਾ ਕੰਟੈਂਟਮੈਂਟ ਸਵਰਥਨ ਦਾ ਪੋਜ਼ੀਟਿਵ ਥਿੰਕਿੰਗ ਦਾ ਮਤਲਬ ਇਹ ਹੈ ਕਿ ਦੂਜਿਆਂ ਦੇ ਬਾਰੇ ਚੰਗਾ ਵਰਤਾਓ ਰੱਖੋ ਦੂਜਿਆਂ ਦੇ ਬਾਰੇ ਕਦੇ ਵੀ ਕ੍ਰਿਟੀਸਾਈਜ਼ ਨਾ ਕਰੋ ਦੂਜਿਆਂ ਨਾਲ ਕਦੇ ਵੀ ਜੈਲਸੀ ਨਾ ਕਰੋ ਕਿਉਂਕਿ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਕਿ ਜਿੰਨਾ ਵੀ ਤਿਲ ਫੁੱਲ ਹੋ ਸਕੇ ਦੂਜਿਆਂ ਦੀ ਮਦਦ ਕਰੋ ਮਦਦ ਕਰਨ ਦੇ ਨਾਲ ਕੋਈ ਘਟਦਾ ਨਹੀਂ ਕਿਉਂਕਿ ਦੁਨੀਆਂ ਦੀ ਹਕੀਕਤ ਹੈ ਕਿ ਅਖੀਰ ਮਰਨਾ ਹੈ ਮੌਤ ਨੇ ਛੱਡਣਾ ਨਹੀਂ ਮਰਨਾ ਤਾਂ ਸਾਰਿਆਂ ਨੂੰ ਹੈ ਨਾ ਆਖਿਰ ਮਰਨਾ ਹੈ ਮੌਤ ਨੇ ਛੱਡਣਾ ਨਹੀਂ ਯਾਰਾ ਕਿਸੇ ਲਈ ਮਰੇ ਤਾਂ ਜਾਣਾ ਆਪਣੀ ਤਾਂ ਮੌਤ ਆ ਕੇ ਮਰ ਜਾਓਗੇ ਬੰਦੇ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਜਿਹਨੇ ਕਿਸੇ ਦੀ ਲਾਈਫ ਬਚਾਈ ਹੋਵੇ ਆਖਿਰ ਮਰਨਾ ਹੈ ਮੌਤ ਨੇ ਛੱਡਣਾ ਨਹੀਂ ਯਾਰਾ ਕਿਸੇ ਲਈ ਮਰੇ ਤਾਂ ਜਾਣਾ ਇਕੱਲੇ ਤੈਰਨਾ ਕੋਈ ਬਹਾਦਰੀ ਨਹੀਂ ਜਿਹੜੇ ਸਵੀਮਿੰਗ ਕਰਦੇ ਨੇ ਅੱਧਾ ਘੰਟਾ ਘੰਟਾ ਦੋ ਘੰਟੇ ਉਹਦਾ ਕੀ ਫਾਇਦਾ ਕਿਸੇ ਡੁੱਬਦੇ ਨੂੰ ਲੈ ਕੇ ਧਰੇ ਤਾਂ ਜਾਣਾ ਜੇ ਕੋਈ ਡੁੱਬ ਰਿਹਾ ਨਾ ਉਸ ਵੇਲੇ ਬਚਾਓ ਫਿਰ ਕਹਿੰਦਾ ਬਹੁਤ ਤੇਰੀ ਸਵੀਮਿੰਗ ਅੱਜ ਕੰਮ ਆ ਗਈ ਭਲਿਆਂ ਨਾਲ ਕਰਦਾ ਹਰ ਕੋਈ ਭਲਾ ਭਲਾ ਬੁਰਿਆਂ ਨਾਲ ਕਰੇ ਤਾਂ ਜਾਣਾ ਤੁਸੀਂ ਮੈਨੂੰ ਰੋਟੀ ਦੇ ਬੁਲਾ ਲਿਆ ਮੈਂ ਤੁਹਾਨੂੰ ਬੁਲਾ ਲਿਆ ਤੁਸੀਂ ਮੈਨੂੰ $50 ਸ਼ਗਨ ਦੇ ਅਤੇ ਅਗਲੀ ਵਾਰ ਮੈਂ 100 ਦਿੱਤਾ ਤੁਸੀਂ 200 ਦਿੱਤਾ ਇਹਦਾ ਕੀ ਫਾਇਦਾ ਹੋਇਆ ਇਹ ਕਰੋ ਜਿਹੜਾ ਕੋਈ ਗਰੀਬ ਗਰੀਬ ਹੈ ਜਿਹੜਾ ਤੁਹਾਨੂੰ ਕੋਈ ਨਫ਼ਰਤ ਵੀ ਕਰਦਾ ਉਹਦੇ ਨਾਲ ਵੀ ਤੁਸੀਂ ਚੰਗਾ ਕਰੋ ਇਹ ਸਾਡੀ ਜ਼ਿੰਦਗੀ ਦਾ ਪ੍ਰਿੰਸੀਪਲ ਹੋਣਾ ਚਾਹੀਦਾ ਅਤੇ ਇਹ ਜ਼ਿੰਦਗੀ ਦਾ ਪ੍ਰਿੰਸੀਪਲ ਉਦੋਂ ਹੀ ਬਣੂਗਾ ਜਦੋਂ ਅਸੀਂ ਭਜਨ ਸਿਮਰਨ ਕਰਾਂਗੇ ਜਿੰਨਾ ਚਿਰ ਤੱਕ ਅਸੀਂ ਰੱਬ ਨੂੰ ਅੱਲਾ ਨੂੰ ਖੁਦਾ ਨੂੰ ਵਾਹਿਗੁਰੂ ਨੂੰ ਯਾਦ ਨਹੀਂ ਨਾ ਕਰਦੇ ਅਤੇ ਜਿੰਨਾ ਚਿਰ ਅਸੀਂ ਲਿਵ ਨਹੀਂ ਨਾ ਲਾਉਂਦੇ ਜਿੰਨਾ ਚਿਰ ਸਾਡੀ ਸੁਰਤ ਨਹੀਂ ਨਾ ਆਖਾਂ ਵੀ ਸਾਨੂੰ ਇੱਥੇ ਆਨੰਦ ਆਉਣਾ ਨਹੀਂ ਨਾ ਸ਼ੁਰੂ ਹੁੰਦਾ ਉਨਾ ਚਿਰ ਸਾਡੀ ਸੋਚ ਵੀ ਬਦਲ ਨਹੀਂ ਸਕਦੀ ਕਿਉਂਕਿ ਜੇ ਸਾਡੀ ਸੋਚ ਪੋਜ਼ੀਟਿਵ ਹੋ ਜੂਗੀ ਉਹ ਤਾਂ ਹੀ ਹੋਊਗੀ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ ਫਿਰ ਅਸੀਂ ਹਰ ਗੱਲ ਦੇ ਬਾਰੇ ਸੋਚਾਂਗੇ ਵੀ ਜਿਹੜੀ ਮੈਂ ਕੁਛ ਬੋਲ ਰਿਹਾ ਨਾ ਕਿ ਇਹ ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ ਘਰ ਜਲ ਦੇ ਕੀ ਖਬਰ ਨਾ ਪਾਏ ਮੈਂ ਲੋਕਾਂ ਨੂੰ ਉਪਦੇਸ਼ ਦੇ ਰਿਹਾ ਕਿ ਮੈਂ ਆਪਣੇ ਆਪ 'ਤੇ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਕੁਛ ਕਹਿ ਰਿਹਾ ਥੋੜ੍ਹਾ ਮੋਟਾ ਤਾਂ ਮੈਂ ਆਪਣੇ ਆਪ 'ਤੇ ਵੀ ਲਾਗੂ ਕਰਾਂ ਜੋ ਮੈਂ ਕਿਸੇ ਨੂੰ ਉਪਦੇਸ਼ ਦੇ ਰਿਹਾ ਜੋ ਕਿਸੇ ਦੇ ਨਾਲ ਮੈਂ ਡੀਲ ਕਰ ਰਿਹਾ ਅਤੇ ਉਹ ਮੈਂ ਵਾਕਈ ਇਮਾਨਦਾਰੀ ਨਾਲ ਬੋਲ ਰਿਹਾ ਕਿ ਵਿੱਚੋਂ ਮੇਰੇ ਸ਼ੈਤਾਨੀ ਹੈ ਕਿਉਂਕਿ ਜਿਹੜਾ ਬੰਦਾ ਭਜਨ ਸਿਮਰਨ ਕਰਦਾ ਨਾ ਉਹਦਾ ਪੱਕਾ ਯਕੀਨ ਹੋ ਜਾਂਦਾ ਕਿ ਅੱਛੀ ਕਰਨੀ ਕਰੋ ਕਬੀਰਾ ਮਤ ਕਰਨਾ ਤੁਮ ਕਾਲਾ ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ ਜੇ 4 ਸਾਲ ਦਾ ਬੱਚਾ ਸਾਡੇ ਕਮਰੇ 'ਚ ਹੋਵੇ ਨਾ ਅਤੇ ਅਸੀਂ ਕਿਸੇ ਲੜਕੀ ਨਾਲ ਜਾਂ ਕਿਸੇ ਚੋਰੀ ਨਹੀਂ ਕਰਦੇ ਬਦਫੈਲੀ ਨਹੀਂ ਕਰਦੇ ਵੀ ਉਹ ਬੱਚਾ ਦੇਖ ਰਿਹਾ ਪਰ ਇੱਕ ਦੂਜੇ ਪਾਸੇ ਅਸੀਂ ਕੁੱਲ ਮਾਲਕ ਨੂੰ ਪਰਮਾਤਮਾ ਨੂੰ ਵਾਹਿਗੁਰੂ ਨੂੰ ਅੱਲਾ ਨੂੰ ਸਤਿਗੁਰੂ ਨੂੰ ਇਹ ਹਾਜ਼ਰ ਨਾਜ਼ਰ ਕਹਿੰਦੇ ਹਾਂ ਵੀ ਹਰ ਥਾਂ 'ਤੇ ਵਿਆਪਕ ਹੈ ਓਮਨੀ ਪ੍ਰੈਜੈਂਟ ਹੈ ਫਿਰ ਵੀ ਦੇਖ ਲਓ ਅਸੀਂ ਕਿਹੜਾ ਡਰਦੇ ਹਾਂ 4 ਸਾਲ ਦੇ ਬੱਚੇ ਜਿੰਨਾ ਡਰ ਨਹੀਂ ਬੱਚਾ ਤਾਂ ਹੁੰਦਾ ਸੀ ਚੋਰੀ ਨਹੀਂ ਕਰਦੇ ਪਰ ਪਰਮਾਤਮਾ ਕਹਿੰਦੇ ਸਾਡੇ ਅੰਗ ਸੰਗ ਹੈ ਫਿਰ ਵੀ ਅਸੀਂ ਠੱਗੀਆਂ ਠੋਰੀਆਂ ਤੋਂ ਕਦੇ ਬਾਜ਼ ਆਉਂਦੇ ਹਾਂ ਅਤੇ ਜੇ ਬਾਜ਼ ਨਹੀਂ ਆਉਂਦੇ ਫਿਰ ਭਜਨ ਸਿਮਰਨ ਕਰਨ ਦਾ ਕੀ ਫਾਇਦਾ ਅਤੇ ਜਦੋਂ ਅਸੀਂ ਭਜਨ ਸਿਮਰਨ ਕਰੋਂਗੇ ਫਿਰ ਤੁਸੀਂ ਬਾਜ਼ ਵੀ ਆ ਜਾਓਗੇ ਇਹੋ ਜਿਹੀਆਂ ਬਹੁਤ ਐਗਜ਼ਾਮਪਲਾਂ ਤੁਹਾਡੇ ਕੋਲ ਲਾਈਫ 'ਚ ਹੋਣਗੀਆਂ ਇਹ ਨਹੀਂ ਮੈਂ ਕਹਿੰਦਾ ਕਿ ਪਰਫੈਕਟ ਬਣ ਜਾਂਗੇ ਜਦੋਂ ਕਿਸੇ ਨਾਲ ਠੱਗੀ ਠੋਰੀ ਕਰਦਿਆਂ ਕੋਈ ਬੇਈਮਾਨੀ ਕਰਦਿਆਂ ਕੋਈ ਬਿਜ਼ਨਸ 'ਚ ਕਰਦਿਆਂ ਕੋਈ ਰੀਅਲ ਸਟੇਟ 'ਚ ਕਰਦਿਆਂ ਕੋਈ ਮੋਰਟਗੇਜ ਕਰਦਿਆਂ ਕੋਈ ਵਕਾਲਤਨਾਮੇ 'ਚ ਕਰਦਿਆਂ ਕੋਈ ਅਕਾਊਂਟੈਂਟੀ ਦੀ ਕਰਦਿਆਂ ਤਾਂ ਉਹ ਰਾਤ ਨੂੰ ਪਿਆ ਸੋਚਦਾ ਯਾਰ ਮੈਂ ਉਹਨੂੰ ਦੱਸਿਆ ਨਹੀਂ ਉਹਦਾ ਇੰਨਾ ਨੁਕਸਾਨ ਹੋ ਗਿਆ ਜਾਂ ਮੇਰੀ ਉਹ ਚਲਾਕੀ ਦੇ ਨਾਲ ਉਹ ਸਵੇਰੇ ਉੱਠ ਕੇ ਜੋ ਭਜਨ ਸਿਮਰਨ ਤੋਂ ਉੱਠਦਾ ਉਹਨੂੰ ਫੋਨ ਕਰਕੇ ਕਹਿੰਦਾ ਭਾਈ ਸਾਹਿਬ ਭੈਣ ਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਨੂੰ ਆ ਬਿਜ਼ਨਸ ਦੇ ਵਿੱਚ ਮੈਟਰਸ ਦੇ ਜ਼ਿਆਦਾ ਪੈਸੇ ਚਾਰਜ ਕਰ ਲਏ ਆਹ ਮੋਰਟਗੇਜ ਦਾ ਮੈਂ ਕਰ ਲਿਆ ਆਹ ਮੈਂ ਅਕਾਊਂਟੈਂਟ ਦੇ ਵਿੱਚ ਐਂ ਕਰ ਲਿਆ ਉਹ ਤੁਹਾਡਾ ਥੋੜ੍ਹਾ ਜਿਹਾ ਨੁਕਸਾਨ ਤਾਂ ਜ਼ਰੂਰ ਹੋਜੂ ਪਰ ਤੁਸੀਂ ਪਰਮਾਤਮਾ ਨੂੰ ਖੁਸ਼ ਕਰ ਲੈਂਦੇ ਹੋ ਸੋ ਇਸ ਕਰਕੇ ਹਰ ਬੰਦੇ ਦੇ ਵਿੱਚ ਪਰਮਾਤਮਾ ਨੂੰ ਸਮਝੋ ਕਿ ਪਰ ਇਹ ਨਹੀਂ ਹੈ ਵੀ ਦੂਜੇ ਨੂੰ ਤੁਸੀਂ ਮੂਰਖ ਬਣਾਈ ਚੱਲੋ ਗੱਲਾਂ ਬਾਤਾਂ ਕਰ ਕਰਕੇ ਜਾਂ ਉੱਥੇ ਸਤਸੰਗ 'ਚ ਖੜ੍ਹ ਜਾਂਦੇ ਹਾਂ ਸਟੇਜ 'ਤੇ ਜਾਂ ਸਤਸੰਗ ਕਰਦੇ ਹਾਂ ਉੱਥੇ ਬੜੀਆਂ ਵਧੀਆ ਗੱਲਾਂ ਕਰਦੇ ਹਾਂ ਅਤੇ ਜਦੋਂ ਜੇ ਕੋਈ ਦੁਕਾਨਦਾਰ ਹੈ ਦੁਕਾਨਦਾਰ ਦੱਬ ਕੇ ਲੁੱਟਦੇ ਹਾਂ ਕੋਈ ਰੀਅਲ ਸਟੇਟ ਦਾ ਉੱਥੇ ਦੱਬ ਕੇ ਲੁੱਟਦੇ ਹਾਂ ਕੋਈ ਮੋਰਟਗੇਜ ਆ ਉੱਥੇ ਦੱਬ ਕੇ ਲੁੱਟਦੇ ਆ ਮੇਰਾ ਫਰਨੀਚਰ ਦਾ ਸਟੋਰ ਸੀ ਮੈਂ ਸੋਫੇ ਵੇਚ ਕੇ ਲੁੱਟਾਂ ਸੋ ਇਹਦਾ ਕੋਈ ਫਾਇਦਾ ਨਹੀਂ ਕਿਉਂਕਿ ਸਾਡਾ ਜਿਹੜਾ ਬੰਦਾ ਭਜਨ ਸਿਮਰਨ ਕਰਦਾ ਨਾ ਉਹਦਾ ਯਕੀਨ ਹੁੰਦਾ ਜੀਵ ਜੰਤ ਸਭ ਉਸਦੇ ਸਭਨਾ ਕਾ ਸੋਈ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ ਉਹ ਸਾਰਿਆਂ ਨਾਲ ਇਕੁਅਲ ਪਿਆਰ ਕਰਦਾ ਸੋ ਅਗਲੀ ਨਿਸ਼ਾਨੀ ਹੈ ਜਿਹੜਾ ਬੰਦਾ ਭਜਨ ਸਿਮਰਨ ਪਾਠ ਕਰਦਾ ਪੂਜਾ ਪਾਠ ਕਰਦਾ ਚੌਂਕੜੀ ਮਾਰਦਾ ਕਿ ਉਹ ਅੰਮ੍ਰਿਤ ਵੇਲੇ ਜ਼ਰੂਰ ਜਾਗਦਾ ਜਾਗਦਾ ਨਹੀਂ ਹੈ ਇਹ ਸ਼ਬਦ ਮੈਂ ਸ਼ਬਦ ਗਲਤ ਕਰਦੇ ਉਹਨੂੰ ਅੰਮ੍ਰਿਤ ਵੇਲੇ ਜਾਗਣ ਦੀ ਮਤਲਬ ਇੱਕ ਜਾਗਣ ਦੀ ਉਹਨੂੰ ਜਾਗ ਆਉਂਦੀ ਹੈ ਕਹਿ ਲਓ ਕਿ 3 ਵਜੇ ਤੋਂ ਲੈ ਕੇ 4-5 ਵਜੇ ਤੱਕ ਉਹਨੂੰ ਜ਼ਰੂਰ ਜਾਗ ਆਉਂਦੀ ਹੈ ਜਦੋਂ ਪਰਮਾਤਮਾ ਦੀ ਰਹਿਮਤ ਹੁੰਦੀ ਜਦੋਂ ਭਜਨ ਸਿਮਰਨ ਕਰਦਾ ਇਹ ਠੀਕ ਹੈ ਮੈਂ ਸਾਰਿਆਂ 'ਤੇ ਹੁੰਦੀ ਕਿਸੇ 'ਤੇ ਹੈ ਅਤੇ ਪਰ ਉਹਨਾਂ ਦੇ ਵਿੱਚੋਂ ਵੀ ਕਈ ਮੇਰੇ ਵਰਗੇ ਹੁੰਦੇ ਨੇ ਜੇ ਜਾਗ ਆ ਵੀ ਜਾਵੇ ਉਹਦੀ ਪਾਣੀ ਪੀ ਕੇ ਅਤੇ ਪਾਸਾ ਜਲਾ ਕੇ ਫਿਰ ਘਰਾੜੇ ਮਾਰਨੇ ਸ਼ੁਰੂ ਕਰ ਦਿੰਦੇ ਹਾਂ ਇਹ ਸੋਚ ਕੇ ਰੱਖੋ ਵੀ ਯਾਦ ਰੱਖੋ ਕਿ ਇਹ ਪਰਮਾਤਮਾ ਤੁਹਾਨੂੰ ਇੱਕ ਅਲਾਰਮ ਵਜਾ ਰਿਹਾ ਵੀ ਭਾਈ ਸਾਹਿਬ ਉੱਠ ਤੈਨੂੰ 'ਤੇ ਮੈਂ ਰਹਿਮਤਾਂ ਕਰਨੀਆਂ ਨੇ ਜਿਹੜਾ ਬੰਦਾ ਉੱਠ ਕੇ ਚਲੋ ਜੇ ਕੋਈ ਬਾਹਲਾ ਹੀ ਮੇਰੇ ਵਰਗਾ ਆਲਸੀ ਹੈ ਮੰਜੇ 'ਤੇ ਚੁੱਪ ਕਰਕੇ ਬਹਿ ਕੇ ਚੌਂਕੜੀ ਮਾਰ ਕੇ ਜੋ ਵੀ ਉਹਨੂੰ ਨਾਮਦਾਨ ਮਿਲਿਆ ਹੋਇਆ ਅੰਮ੍ਰਿਤ ਛਕਿਆ ਹੋਇਆ ਜੋ ਵੀ ਬਾਣੀ ਦਾ ਅਤੇ ਹੱਜ ਕਰਨਾ ਉਹ ਜ਼ਰੂਰ ਤੁਸੀਂ ਨਮਾਜ਼ ਪੜ੍ਹਨੀ ਆ ਪੜ੍ਹੋ ਜੇ ਨਹੀਂ ਤਾਂ ਮੂੰਹ 'ਤੇ ਛਿੱਟੇ ਛਿੱਟੇ ਮਾਰ ਕੇ ਕਰ ਲਓ ਥੋੜ੍ਹਾ ਜਿਹਾ ਹੋਰ ਤਾਜ਼ੋ ਹੋ ਜਾਂਗੇ ਕੋਈ ਬਰੱਸ਼ ਕਰ ਲਓ ਜਾਂ ਚਾਹ ਦਾ ਕੱਪ ਪੀ ਲਓ ਬੈਠੋ ਜ਼ਰੂਰ ਜਿੰਨਾ ਚਿਰ ਵੀ ਆਨੰਦ ਆਉਂਦਾ ਜਦੋਂ ਤੁਹਾਨੂੰ ਬੈਠਣ ਦੀ ਆਦਤ ਪੈ ਗਈ ਨਾ ਉਹ ਪ੍ਰਿਓਰਟੀ ਹੋ ਗਈ ਕਿ ਜਦੋਂ ਜਾਗ ਫਿਰ ਜ਼ਰੂਰ ਆਉਂਦੀ ਹੈ 100% ਆਉਂਦੀ ਹੈ ਅਤੇ ਉਹ ਪਰਮਾਤਮਾ ਵੀ ਕਰੇ ਉਹ ਤੁਹਾਨੂੰ 2-4 ਵਾਰੀ ਜਾਉਂਦਾ ਤੁਸੀਂ ਢੀਠ ਹੋ ਜਦੋਂ ਪਾਸਾ ਲਾ ਕੇ ਫਿਰ ਸੌਂ ਜਾਂਦੇ ਕਹਿੰਦੇ ਛੱਡ ਕਿਸੇ ਹੋਰ ਕੋਲ ਚੱਲਦੇ ਤਾਂ ਬਦਕਿਸਮਤ ਹੈ ਸੋ ਇਹ ਜਿਹੜੀ ਸਾਨੂੰ ਸਵੇਰੇ ਸਵੇਰੇ ਜਾਗ ਹੁੰਦੀ ਹੈ ਨਾ ਇਹ ਪਰਮਾਤਮਾ ਸਾਡੇ ਉੱਤੇ ਰਹਿਮਤ ਕਰਨੀ ਚਾਹੁੰਦਾ ਉਹ ਕਿਸੇ ਖਾਸ ਬੰਦੇ ਦੇ ਉੱਤੇ ਰਹਿਮਤ ਕਰਨਾ ਚਾਹੁੰਦਾ ਪਰਮਾਤਮਾ ਨੂੰ ਕੋਈ ਲੋੜ ਨਹੀਂ ਉਹ ਤਾਂ ਸਾਡੇ 'ਤੇ ਰਹਿਮਤ ਕਰਨੀ ਚਾਹੁੰਦਾ ਇਹ ਅੰਦਰ ਦੀਆਂ ਗੱਲਾਂ ਨੇ ਜਿਵੇਂ ਕਹਿੰਦੇ ਨੇ ਕੁਛ ਨਗਮੇ ਹੈ ਜੋ ਸਾਜ਼ ਪਰ ਗਾਏ ਨਹੀਂ ਜਾਤੇ ਜੇ ਉਹਨਾਂ ਕਹਿੰਦਾ ਇਹ ਜਿਹੜੇ ਨੇ ਕੋਈ ਸਾਨੂੰ ਤੁੰਬੀ ਦੀ ਤਾਰ ਦੀ ਲੋੜ ਨਹੀਂ ਅੰਦਰੋਂ ਆਵਾਜ਼ ਨਿਕਲ ਰਹੀ ਹੈ ਐਸੇ ਤਾਂ ਨਹੀਂ ਕੁਛ ਨਗਮੇ ਹੈ ਜੋ ਸਾਜ਼ ਪਰ ਗਾਏ ਨਹੀਂ ਜਾਤੇ ਸਭ ਕੋ ਖੁਦਾ ਕੇ ਰਾਜ ਬਤਾਏ ਨਹੀਂ ਜਾਤੇ ਜਿਨ ਪਰ ਹੋ ਕਰਮ ਕਰਨਾ ਰੱਬੇ ਕਰੀਮ ਨੇ ਆਤੇ ਹੈ ਵਹੀ ਦਰ ਪੇ ਔਰ ਬੁਲਾਏ ਨਹੀਂ ਜਾਤੇ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਹੈ ਜਿਹਨੂੰ ਪਰਮਾਤਮਾ ਚਾਹੁੰਦਾ ਉਹਨੂੰ ਸਵੇਰੇ 3-4 ਵਜੇ ਉਠਾਉਂਦਾ ਵੀ ਉੱਠ ਭਗਤਾ ਭਜਨ ਸਿਮਰਨ ਕਰ ਮੈਡੀਟੇਸ਼ਨ ਕਰ ਹਾਂਜੀ ਵਾਹਿਗੁਰੂ ਨੂੰ ਯਾਦ ਕਰ ਖੁਦਾ ਨੂੰ ਯਾਦ ਕਰ ਪਰਮਾਤਮਾ ਨੂੰ ਯਾਦ ਕਰ ਅੱਲਾ ਨੂੰ ਯਾਦ ਕਰ ਅਤੇ ਫਿਰ ਤੇਰੇ ਜਿਹੜੇ ਤੇਰੇ ਅੰਦਰਲੇ ਕਪਾਟ ਨੇ ਅੰਦਰਲੇ ਜਿਹੜੇ ਰਸਤੇ ਨੇ ਉਹ ਸਾਫ਼ ਹੋਣਗੇ ਅਤੇ ਤੂੰ ਉਹਨੂੰ ਮਿਲ ਸਕਦਾ ਮਿਹਨਤ ਸਾਨੂੰ ਕਰਨ ਦੇ ਲਈ ਭਜਨ ਸਿਮਰਨ ਕਰਨ ਦੀ ਕੋਈ ਵੀ ਨਿਸ਼ਾਨੀ ਹੈ ਕਿ ਅਰਲੀ ਇਨ ਦਾ ਮੋਰਨਿੰਗ ਅੰਮ੍ਰਿਤ ਵੇਲੇ ਸਾਨੂੰ ਜ਼ਰੂਰ ਉਹ ਇਸ਼ਾਰਾ ਕਰਦਾ ਕਿਉਂਕਿ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁੱਲ ਜਾਂਦਾ ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ ਜੋ ਸੋਭਤ ਕਰਦਾ ਫਕਰਾਂ ਦੀ ਬੂਹਾ ਰਹਿਮਤਾਂ ਵਾਲਾ ਉਹਦਾ ਖੁੱਲ ਜਾਂਦਾ ਜਿਹੜੇ ਸਵੇਰੇ ਸਵੇਰੇ ਉੱਠ ਕੇ ਭਜਨ ਸਿਮਰਨ ਕਰਦੇ ਨੇ ਰੱਬ ਦੇ ਨਾਲ ਜੁੜਦੇ ਨੇ ਉਹਨਾਂ ਦਾ ਫਿਰ ਦਰਵਾਜ਼ਾ ਖੁੱਲ ਜਾਂਦਾ ਮਾਲੋ ਮਾਲ ਹੋ ਜਾਂਦੇ ਨੇ ਇਹ ਲੱਗਦਾ ਨਹੀਂ ਹੈ ਗੱਲ ਤਾਂ ਮਿਹਨਤ ਹੈ ਜਦੋਂ ਅਸੀਂ ਬਾਹਰਲੀ ਮਿਹਨਤ ਕਰਦੇ ਹਾਂ ਕੋਈ ਡਾਕਟਰੀ ਦੀ MD ਕਰਨਾ ਚਾਹੁੰਦਾ ਉਹ ਬਾਹਰ ਮੋਟੀਆਂ ਮੋਟੀਆਂ ਕਿਤਾਬਾਂ ਪੜ੍ਹਦਾ ਉਹਨੂੰ ਉਹ ਡਿਗਰੀ ਮਿਲ ਜਾਂਦੀ ਹੈ ਉਹ ਐਕਸਪਰਟ ਹੁੰਦਾ ਸਾਡੀ ਬੋਡੀ ਦੇ ਬਾਰੇ ਕੋਈ IT ਦਾ ਗਾਈ ਹੈ ਕੋਈ ਵਕੀਲ ਹੈ ਕੋਈ ਟੀਚਰ ਹੈ ਕੋਈ ਪ੍ਰੋਫੈਸਰ ਹੈ ਕੋਈ ਹੈ ਉਹ ਸਾਨੂੰ ਬਾਹਰ ਮਿਹਨਤ ਕਰਦੇ ਹਾਂ ਅਸੀਂ ਆਲਮ ਫਾਜ਼ਿਲ ਬਣ ਜਾਂਦੇ ਹਾਂ ਅਤੇ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਮਿਹਨਤ ਅੰਦਰਲੀ ਕਰਦੇ ਹਾਂ ਅਤੇ ਸਾਨੂੰ ਫਿਰ ਅਸੀਂ ਅੰਦਰੋਂ ਮਾਲੋ ਮਾਲ ਹੋ ਜਾਂਦੇ ਹਾਂ ਬੜੀ ਸਿੰਪਲ ਜੀ ਗੱਲ ਹੈ ਕਿਉਂਕਿ ਇਹ ਜਿਹੜਾ ਸਵੇਰੇ ਉੱਠਣਾ ਨਾ ਇਹ ਮੌਕਾ ਵਾਰੀ ਵਾਰੀ ਨਹੀਂ ਮਿਲਣਾ ਬਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਇਹ ਗੁਰੂ ਸਾਹਿਬ ਨੇ ਵੀ ਕਿਹਾ ਸੀਗਾ ਕਿ ਇਹ ਮੌਕਾ ਹੈ ਸਵੇਰੇ ਸਵੇਰੇ ਉੱਠਣ ਦਾ ਇਹ ਵੀ ਨਾ ਸੋਚੋ ਵੀ ਜੇ ਅਸੀਂ ਸਵੇਰੇ ਸਵੇਰੇ ਉੱਠ ਕੇ ਨੀਂਦ ਫਿਰ ਸਾਰਾ ਦਿਨ ਆਈ ਉਹ ਨਹੀਂ ਇਹ ਐਨਰਜੀ ਆ ਐਨਰਜੀ ਸੌਣ ਦਾ ਮਤਲਬ ਹੈ ਐਨਰਜੀ ਨੂੰ ਪੈਦਾ ਕਰਨਾ ਥਕਾਵਟ ਨੂੰ ਦੂਰ ਕਰਨਾ ਜਿਹੜੇ ਬੰਦੇ ਮੈਡੀਟੇਸ਼ਨ ਕਰਦੇ ਨੇ ਪਾਠ ਕਰਦੇ ਨੇ ਉਹਨੂੰ 7-8 ਘੰਟੇ ਸੌਣ ਦੀ ਲੋੜ ਨਹੀਂ ਉਹ 3-4 ਘੰਟਿਆਂ ਦੇ ਵਿੱਚ ਹੀ ਉਹਨਾਂ ਦਾ ਸਾਰਾ ਕੋਟਾ ਪੂਰਾ ਹੋ ਜਾਂਦਾ ਐਨਰਜੀ ਜਿਹੜੀ ਆ ਅਸੀਂ ਬਰਬਾਦ ਕਰ ਦਿੰਦੇ ਅਸੀਂ ਭੱਜਦੇ ਹਾਂ ਸਾਨੂੰ ਦੇਖਿਆ ਮੱਥੇ 'ਤੇ ਤਰੇਲੀਆਂ ਆ ਜਾਂਦੀਆਂ ਨੇ ਕਿਉਂਕਿ ਅਸੀਂ ਭੱਜ ਰਹੇ ਹਾਂ ਐਕਟੀਵਿਟੀ ਹੋ ਰਹੀ ਹੈ ਐਨਰਜੀ ਸਾਡੀ ਵੇਸਟ ਹੋ ਰਹੀ ਹੈ ਮੱਚ ਰਹੀ ਹੈ ਖਰਾਬ ਹੋ ਰਹੀ ਹੈ ਬਰਬਾਦ ਹੋ ਰਹੀ ਹੈ ਤੁਸੀਂ ਸੁੱਤੇ ਪਏ ਵੀ ਦੇਖ ਲਓ ਕਈ ਵਾਰੀ ਅਸੀਂ ਸੁੱਤੇ ਪਏ ਹਾਂ ਆਰਾਮ ਨਾਲ ਰਜਾਈ 'ਚ ਲੱਤਾਂ ਦੱਬੀ ਪਏ ਹਾਂ ਅਤੇ ਅਚਾਨਕ ਸਾਨੂੰ ਸੁਪਨਾ ਆਉਂਦਾ ਕਿ ਮੇਰੇ ਮਗਰ ਕੁੱਤਾ ਪੈ ਗਿਆ ਪਏ ਅਸੀਂ ਸਿੱਧੇ ਹਾਂ ਸੁਪਨੇ 'ਚ ਦੇਖਦਿਆਂ ਜਦੋਂ ਸਾਡੀ ਜਾ ਖੁੱਲਦੀ ਹੈ ਦੇਖੋ ਮੱਥੇ 'ਤੇ ਤਰੇਲੀਆਂ ਆ ਜਾਂਦੀਆਂ ਪਸੀਨਾ ਆ ਜਾਂਦਾ ਹਾਲਾਂਕਿ ਅਸੀਂ ਤਾਂ ਸਿੱਧੇ ਪਏ ਹਾਂ ਸੋ ਸੋਚਣ ਦੇ ਨਾਲ ਵੀ ਐਨਰਜੀ ਵੇਸਟ ਹੁੰਦੀ ਹੈ ਸੋ ਇਸ ਕਰਕੇ ਐਨਰਜੀ ਦਾ ਫਾਇਦਾ ਇਹ ਲਓ ਕਿ ਜਦੋਂ ਵੀ ਸਾਨੂੰ ਜਾਗ ਆ ਜਾਵੇ ਅਰਲੀ ਇਨ ਦਾ ਮੋਰਨਿੰਗ ਅਤੇ ਪਹਿਲਾਂ ਤਾਂ ਰੱਬ ਦਾ ਸ਼ੁਕਰ ਕਰੋ ਵੀ ਸੱਚੇ ਪਾਤਸ਼ਾਹ ਤੂੰ ਵਧੀਆ ਮੈਨੂੰ ਜਗਾਤਾ ਹੁਣ ਤੂੰ ਮੇਰੇ 'ਤੇ ਰਹਿਮਤ ਕਰੀ ਮੈਂ ਪੂਜਾ ਪਾਠ ਤੇਰੀ ਕਰ ਸਕਾਂ ਤੇਰੇ ਅੰਗ ਸੰਗ ਹੋ ਸਕਾਂ ਦੇਖ ਲਓ ਜਿਵੇਂ ਦੁੱਧ ਨੂੰ ਆਪਾਂ ਹਰੇਕ ਬੰਦਾ ਉਬਾਲਦਾ ਨਾ ਚਾਹ ਨੂੰ ਉਬਾਲ ਲਓ ਹਾਂ ਜੇ ਜ਼ਿਆਦਾ ਦੁੱਧ ਪਾਇਆ ਤਾਂ ਉਹਦੇ ਵੀ ਮਾੜੀ ਜਿਹੀ ਬਰੀਕ ਜਿਹੀ ਮਲਾਈ ਆ ਜਾਂਦੀ ਹੈ, ਪਰ ਦੁੱਧ ਨੂੰ ਜਦੋਂ ਉਬਾਲਦੇ ਹਾਂ ਉਹਦੇ 'ਤੇ ਮਲਾਈ ਆ ਜਾਂਦੀ ਹੈ। ਉਸੇ ਤਰ੍ਹਾਂ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਬੰਦਗੀ ਕਰਦੇ ਹਾਂ, ਖੁਦਾ ਦੀ ਬੰਦਗੀ ਕਰਦੇ ਹਾਂ, ਤਾਂ ਉਹਦੇ ਨਾਲ ਸਾਡੇ ਅੰਦਰ ਦਇਆ, ਖਿਮਾ, ਸੇਵਾ, ਤਿਆਗ, ਨਿਮਰਤਾ ਦੇ ਗੁਣ ਆਟੋਮੈਟਿਕਲੀ ਆ ਜਾਂਦੇ ਨੇ, ਕਿਉਂਕਿ ਜਦੋਂ ਅਸੀਂ ਸਵੇਰੇ ਮਿਹਨਤ ਕਰਦੇ ਹਾਂ ਇਹ ਗੁਣ ਵੀ ਆਉਂਦੇ ਨੇ। ਜਿਵੇਂ ਦੁੱਧ ਨੂੰ ਉਬਾਲਦੇ ਹਾਂ ਮਲਾਈ ਆ ਜਾਂਦੀ ਹੈ, ਅਤੇ ਜਦੋਂ ਅਸੀਂ ਸਵੇਰੇ ਪਾਠ ਕਰਦੇ ਹਾਂ ਨਿਸ਼ਚਿੰਤ ਹੋ ਕੇ, ਜੇ ਤਾਂ ਅਸੀਂ ਪਲੈਨਿੰਗ ਬਣਾਉਂਦੇ ਹਾਂ ਸਵੇਰੇ ਉੱਠ ਕੇ ਵੀ ਉਹਨੂੰ ਸੇਵਾ ਬੰਦ ਕਰਨੀ, ਇਹਦੀ ਕਰਨੀ, ਉੱਥੇ ਜਾਣਾ, ਇੱਥੇ ਜਾਣਾ, ਫਿਰ ਡਿਫਰੈਂਟ ਗੱਲ ਆ। ਜਦੋਂ ਅਸੀਂ ਸੱਚੇ ਦਿਲੋਂ ਮਾਲਕ ਨੂੰ ਯਾਦ ਕਰਦੇ ਹਾਂ ਤਾਂ ਉਹਦੇ ਨਾਲ ਜਿਵੇਂ ਦੁੱਧ 'ਤੇ ਮਲਾਈ ਆਉਂਦੀ ਹੈ, ਇਸ ਤਰ੍ਹਾਂ ਸਾਡੇ ਅੰਦਰ ਜਿਹੜੇ ਨੇ ਇਹ ਗੁਣ ਆ ਜਾਂਦੇ ਨੇ। ਉਹ ਗੁਣ ਕਿਹੜੇ ਨੇ? ਦਇਆ, ਖਿਮਾ, ਸੇਵਾ, ਤਿਆਗ, ਨਿਮਰਤਾ, ਇਹ ਆਟੋਮੈਟਿਕਲੀ ਆ ਜਾਂਦੇ ਨੇ। ਫਿਰ ਇੱਕ ਅਗਲੀ ਗੱਲ ਨਿਸ਼ਾਨੀ ਹੈ, ਅਗਲੀ ਨਿਸ਼ਾਨੀ ਹੈ ਲਾਈਕ ਟੂ ਲਿਵ ਅਲੋਨ, ਉਹ ਇਕੱਲਾ ਰਹਿਣਾ ਚਾਹੁੰਦਾ, ਉਹ ਗਰੁੱਪਾਂ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦਾ। ਜਦੋਂ ਰਹਿਮਤ ਹੁੰਦੀ ਹੈ, ਜਦੋਂ ਅਸੀਂ ਪੂਜਾ ਪਾਠ ਕਰਦੇ ਹਾਂ, ਮਿਹਨਤ ਕਰਦੇ ਹਾਂ, ਉਹ ਚਾਹੁੰਦਾ ਮੈਂ ਇਕੱਲਾ ਹੀ ਬੈਠਾਂ, ਉਹ ਇਹ ਨਹੀਂ ਚਾਹੁੰਦਾ। ਹਾਂ, ਜੇ ਇਹ ਸਾਨੂੰ ਜੇ ਸਮਝ ਆ ਜਾਵੇ ਤਾਂ ਗੱਲ ਹੈ, ਜੇ ਮਾਲਕ ਦੀ ਕਿਰਪਾ ਹੋਵੇ, ਨਹੀਂ ਤਾਂ ਚਾਹੁੰਦਾ ਵੀ ਸਤਸੰਗ ਆ ਜੀ, ਉੱਥੇ ਚੱਲੇ ਹਾਂ, ਆਪਾਂ ਤਾਂ ਇਕੱਲੇ ਘਰੇ ਬੈਠੇ ਹਾਂ, ਸਤਸੰਗ 'ਤੇ ਤਾਂ ਗਏ ਨਹੀਂ, ਸਾਨੂੰ ਬੁਲਾਇਆ ਹੀ ਨਹੀਂ, ਅਤੇ ਫਿਰ ਕੀ ਹੋਊਗਾ? ਉੱਥੇ ਜਾ ਕੇ ਕਿਹੜਾ ਤੁਸੀਂ ਤੰਬੂ ਤੋੜ ਲੈਣੇ ਨੇ? ਉੱਥੇ ਜਾ ਕੇ ਦੋ ਚਾਰ ਮਿੰਟ ਜੱਫੀਆਂ ਪਾਉਣੇ, ਨਾ ਉਹ ਤੁਹਾਡੇ ਕੰਮ ਆਉਂਦਾ, ਨਾ ਤੁਸੀਂ ਉਹਨਾਂ ਦੇ ਕੰਮ ਆਉਂਦੇ, ਨਾ ਦੁੱਖ ਦੇ ਬੰਦਾ ਤਾਂ ਉਹੀ ਜਿਹੜਾ ਦੁੱਖ ਸੁੱਖ 'ਚ ਕੰਮ ਆਵੇ, ਉੱਥੇ ਕੋਈ ਨਹੀਂ ਕੰਮ ਆਉਂਦਾ, ਨਾ ਤੁਸੀਂ ਕੋਈ ਉੱਥੇ ਖੱਟ ਕੇ ਲਿਆਉਂਦੇ ਹੋ, ਬਸ ਦੇਖੀ ਜਾਂਦੇ ਹੋ ਅੱਬਲ। ਤਾਂ ਹਾਂ, ਕਈਆਂ ਦੀ ਤਾਂ ਇਹ ਵਧੀਆ ਜਗ੍ਹਾ ਬਣੀ ਹੁੰਦੀ ਹੈ ਸਤਸੰਗ ਦੇ ਵਿੱਚ ਜਾ ਕੇ, ਨੀਂਦ ਬਹੁਤ ਵਧੀਆ ਆਉਂਦੀ ਹੈ, ਨੀਂਦ ਘਰਾੜੇ ਪੂਰੇ ਹੁੰਦੇ, ਸਤਸੰਗ ਬੰਦ ਹੁੰਦਾ। ਉਹਨੂੰ ਪੁੱਛੋ ਭਾਈ ਸਾਹਿਬ ਅੱਜ ਕਿਹੜੇ ਟੋਪਿਕ 'ਤੇ ਗੱਲ ਕੀਤੀ ਸੀ, ਅਤੇ ਉਹਨਾਂ ਦਾ ਟੋਪਿਕ ਤਾਂ ਇੱਕੋ ਹੀ ਹੈ, ਨੀਂਦ ਦੇ ਉੱਤੇ ਕੀਤੀ ਸੀ, ਹਾਂਜੀ, ਹੋਰ ਤਾਂ ਕੋਈ ਗੱਲ ਹੀ ਨਹੀਂ। ਸੋ ਜਿੱਥੇ ਤੁਸੀਂ ਸਤਸੰਗ ਦੇ ਵਿੱਚ ਜਾਂਦੇ ਹੋ, ਬਾਬਿਆਂ ਦੇ ਮਗਰ ਭਾਜਦੇ ਹੋ, ਗੁਰਦੁਆਰਿਆਂ 'ਚ ਜਾਂਦੇ ਹੋ, ਸੇਵਾ 'ਤੇ ਜਾਂਦੇ ਹੋ, ਉਹਦੇ ਨਾਲੋਂ ਜਦੋਂ ਬੰਦਾ ਭਜਨ ਪਾਠ ਕਰਦਾ, ਸਵੇਰੇ ਉੱਠਦਾ, ਮਿਹਨਤ ਕਰਦਾ, ਉਹ ਚਾਹੁੰਦਾ ਵੀ ਮੈਂ ਇਕੱਲਾ ਹੀ ਰਹਾਂ। ਇਕੱਲਾ ਜਿਹੜਾ ਇੰਨਾ ਸਮਾਂ ਜਾ ਕੇ, ਜੇ ਤਾਂ ਦੇਖੋ ਤੁਸੀਂ ਸੱਚੇ ਦਿਲੋਂ ਸੇਵਾ ਕਰਦੇ, ਫਿਰ ਤਾਂ ਫਾਇਦਾ। ਜੇ ਉੱਥੇ ਜਾ ਕੇ ਹੇਰਾ ਫੇਰੀਆਂ ਕਰਨੀਆਂ, ਝੂਠ ਹੀ ਬੋਲਣਾ, ਨਿੰਦਿਆ ਚੁਗਲੀ ਕਰਨੀ ਹੈ, ਵੀ ਸੋਸ਼ਲਾਈਜ਼ਿੰਗ ਹੋ ਗਏ, ਰੋਟੀਆਂ ਖਾ ਲਈਆਂ, ਪ੍ਰਸ਼ਾਦੇ ਖਾ ਲਏ, ਮਾਫੀਆਂ ਖਾ ਲਏ, ਉਹਦਾ ਫਾਇਦਾ ਕੋਈ ਨਹੀਂ। ਉਹੀ ਟਾਈਮ ਤੁਸੀਂ ਘਰੇ ਬਹਿ ਜਾਓ, ਉਦੋਂ ਅੱਧਾ ਟਾਈਮ ਬਹਿ ਜਾਓ, ਤੁਹਾਡਾ ਅੰਦਰੋਂ ਫਾਇਦਾ ਹੋਜੂਗਾ। ਜਦੋਂ ਬੰਦੇ ਨੂੰ ਫਾਇਦਾ ਹੋਊਗਾ ਅਤੇ ਉਹਨੂੰ ਫਿਰ ਦੂਜੇ ਨਾਲ ਮੁਕਾਬਲਾ ਕਰਨ ਦੀ ਲੋੜ ਹੀ ਨਹੀਂ, ਤਾਂ ਅੰਦਰੋਂ ਦੀ ਖੁਸ਼ ਹੈ। ਜਿਹੜਾ ਬੰਦਾ ਮਿਹਨਤ ਕਰਦਾ, ਇੱਕ ਬੰਦਾ ਸਾਰਾ ਦਿਨ ਹਾਕੀ ਖੇਡਦਾ ਗਰਾਊਂਡ ਦੇ ਵਿੱਚ ਜਾ ਕੇ, ਲੋਕਾਂ ਨਾਲ ਮਸ਼ਕਰੀਆਂ ਕਰਦਾ, ਲੋਕਾਂ ਨਾਲ ਨਿੰਦਿਆ ਚੁਗਲੀ ਕਰਦਾ, ਚਾਟ ਪਾਪੜੀ ਖਾ ਲਈ, ਗੋਲ ਗੱਪੇ ਖਾ ਲਏ, ਉਹ ਕਰ ਲਿਆ, ਢਿੱਡ ਵਧਾ ਲਿਆ, ਅਤੇ ਦੂਜਾ ਬੰਦਾ ਰਾਤ ਨੂੰ ਜਾਗਦਾ, ਮਿਹਨਤ ਕਰਦਾ, ਅਖੀਰ ਦੇ ਵਿੱਚ IAS IPS ਅਫਸਰ ਲੱਗ ਜਾਂਦਾ। ਉਹ ਜਿਹੜੇ ਮੋਟੇ ਢਿੱਡ ਵਾਲੇ ਨੇ, ਜਿਹੜੇ ਗੋਲ ਗੱਪੇ ਅਤੇ ਪਾਪੜੀਆਂ ਖਾਂਦੇ ਸੀ, ਜਿਹੜੇ ਮੂਵੀਆਂ ਦੇਖਦੇ ਸੀ, ਜਿਹੜੇ ਐਸ਼ ਕਰਦੇ ਸੀ, ਉਹਨਾਂ ਨੂੰ ਫਿਰ ਸਲੂਟ ਮਾਰਦੇ ਨੇ, ਕਿਉਂਕਿ ਉਹਨੇ ਤਰੱਕੀ ਆਪਣੀ ਮਿਹਨਤ ਕਰਕੇ ਕਰ ਲਈ। ਸੋ ਇਸੇ ਤਰ੍ਹਾਂ ਹੀ ਜਿਹੜਾ ਬੰਦਾ ਭਜਨ ਸਿਮਰਨ ਕਰਦਾ ਨਾ, ਵਿਸ਼ਵਾਸ ਕਰੋ, ਸੋਸ਼ਲਾਈਜ਼ਿੰਗ ਘਟਾਓ। ਜਦੋਂ ਬੰਦੇ ਦੀ ਸੋਸ਼ਲਾਈਜ਼ਿੰਗ ਘਟਣੀ ਸ਼ੁਰੂ ਹੋ ਜਾਂਦੀ ਹੈ, ਤੁਹਾਡੇ ਅੰਦਰੋਂ ਜੋਸ਼ ਹੁੰਦਾ, ਕਈ ਵਾਰੀ ਮਨ ਤੁਹਾਨੂੰ ਕਹਿੰਦਾ ਵੀ ਯਾਰ ਜੇ ਉਹਨਾਂ ਨੇ ਮੈਨੂੰ ਸੇਵਾ ਨਾ ਦਿੱਤੀ, ਉਹ ਆਪਣੇ ਜੋਟੀਦਾਰ ਉੱਥੇ ਜਾਂਦੇ ਨੇ ਸਤਸੰਗ 'ਚ, ਉਹਨੇ ਸੋ ਵਟ, ਤੁਹਾਨੂੰ ਕੀ ਕੁਛ ਮਿਲ ਰਿਹਾ ਇਕੱਲਿਆਂ ਨੂੰ ਰਹਿ ਕੇ, ਅਤੇ ਉਹਨਾਂ ਨੂੰ ਕੀ ਨਹੀਂ ਮਿਲਣਾ? ਕਿਉਂਕਿ ਜਦੋਂ ਉੱਥੇ ਤੁਸੀਂ ਵੀ ਜਾ ਕੇ ਦੇਖਿਆ ਹੋਇਆ ਵੀ ਸੇਵਾ ਦਾ, ਸਤਸੰਗ ਦਾ, ਅਤੇ ਪਿੱਛੇ ਭੱਜਣ ਦਾ ਕੀ ਫਾਇਦਾ ਮਿਲਿਆ? ਅੱਜ ਤੱਕ ਦਾ ਕੋਈ ਮਿਲਿਆ ਨਹੀਂ 30 ਸਾਲ 'ਤੇ, ਹੁਣ ਕੀ ਮਿਲ ਜੂ? ਸੋ ਜੇ ਮਿਲਣਾ ਫਾਇਦਾ ਤਾਂ ਇਕੱਲੇ ਰਹਿ ਕੇ ਮਿਲਣਾ। ਜਿੰਨੇ ਵੀ ਰਿਸ਼ੀ ਮੁਨੀ ਪਰਫੈਕਟ ਮਾਸਟਰ ਹੁੰਦੇ ਸੀ, ਸਾਡੇ ਹਜ਼ੂਰ ਮਹਾਰਾਜ ਜੀ ਹੁੰਦੇ ਸੀ, ਉਹ ਇਕੱਲੇ ਰਹਿਣਾ ਪਸੰਦ ਕਰਦੇ, ਸਵੇਰੇ ਉੱਠ ਕੇ ਖੁਦ ਦੇ ਸੈਟ ਦਾ ਐਗਜ਼ਾਮਪਲ ਫਾਰ ਦੈਮਸੈਲਵਸ, ਲੋਕਾਂ ਲਈ ਨਹੀਂ ਹੈ, ਉਹ ਸਵੇਰੇ ਉੱਠ ਕੇ ਖੁਦ ਮਿਹਨਤ ਕਰਦੇ ਸੀ, ਮੈਂ ਖੁਦ ਦੇਖਿਆ। ਸੋ ਜਿਹੜੇ ਬੰਦੇ ਇਕੱਲੇ ਰਹਿਣਾ ਪਸੰਦ ਕਰਦੇ ਨੇ, ਮਿਹਨਤ ਕਰਦੇ ਨੇ, ਉਹ ਪਰਮਾਤਮਾ ਦੇ ਨੇੜੇ ਹੋ ਜਾਂਦੇ ਨੇ। ਅਤੇ ਅਗਲੀ ਗੱਲ ਜਿਹੜੀ ਹੁੰਦੀ ਹੈ, ਕਿਉਂਕਿ ਮਹਾਰਾਜ ਜੀ ਨੇ ਤਾਂ ਖੁਦ ਕਿਹਾ ਸੀਗਾ ਕਿ ਦੇਰ ਇਜ਼ ਨੋ ਸਬਸਟੀਚਿਊਸ਼ਨ, ਦੇਰ ਇਜ਼ ਨੋ ਸਬਸਟੀਚਿਊਟ ਫਾਰ ਮੈਡੀਟੇਸ਼ਨ, ਇਹੀ ਹਰੇਕ ਸਤਸੰਗ ਦੇ ਵਿੱਚ, ਗੁਰਦੁਆਰੇ ਦੇ ਵਿੱਚ, ਧਾਰਮਿਕ ਸਥਾਨ ਦੇ ਹੁੰਦਾ ਕਿ ਬੇਸ਼ੱਕ ਸੇਵਾ ਜ਼ਰੂਰੀ ਨੇ, ਪਰ ਸੇਵਾ ਭਜਨ ਸਿਮਰਨ ਦੀ ਥਾਂ ਨਹੀਂ ਲੈ ਸਕਦੀ, ਭਜਨ ਮੈਡੀਟੇਸ਼ਨ ਦੀ ਥਾਂ ਨਹੀਂ ਲੈ ਸਕਦੀ। ਜਦੋਂ ਮੈਡੀਟੇਸ਼ਨ ਦੀ ਥਾਂ ਹੀ ਨਹੀਂ ਲੈ ਸਕਦੇ ਅਤੇ ਉੱਧਰ ਸਾਨੂੰ ਕੁਛ ਲੱਭਦਾ ਨਹੀਂ, ਐਵੇਂ ਟੱਕਰਾਂ ਮਾਰ ਕੇ ਬਰਬਾਦ ਹੋਈ, ਇਹਨੇ ਜੱਫੀਆਂ ਪਾ ਪਾ ਕੇ ਮੁੜੇ ਆਉਣੇ ਆ ਉੱਥੇ, ਐਵੇਂ ਕਦੇ ਕੋਈ ਕਿਸੇ ਨੂੰ ਕੋਈ ਸੇਵਾ ਮਿਲ ਗਈ, ਕਿਸੇ ਨੂੰ ਕੋਈ ਮਿਲ ਗਈ, ਉਦੋਂ ਹੀ ਚੌਧਰੀ ਬਣ ਜਾਂਦੇ ਹਾਂ, ਹੈਂਜੀ, ਘਰੇ ਬੈਠੇ ਸਕੀਮਾਂ ਬਣਾਉਣ, ਇਹਦੀ ਸੇਵਾ ਬੰਦ ਕਰਦੇ, ਉਹਦੀ ਕਰਦੇ, ਇਹਨੂੰ ਨਹੀਂ ਬੁਲਾਉਣਾ, ਉਹਨੂੰ ਨਹੀਂ ਬੁਲਾਉਣਾ। ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ, ਜਿਹੜੇ ਅਸਲੀ ਸੇਵਾ ਕਰਦੇ ਨੇ, ਉਹ ਤਾਂ ਸਾਰਿਆਂ ਨਾਲ ਹੀ ਕਰਦੇ ਹਾਂ, ਪਰ ਜਿਹੜਾ ਬੰਦਾ ਉਹਨਾਂ ਨੂੰ ਪੋਜ਼ਿਟਿਵ ਕ੍ਰਿਟੀਸਾਈਜ਼ ਕਰਦਾ, ਉਹਨੂੰ ਮੂਹਰੇ ਰੱਖਦੇ ਨੇ, ਪਰ ਇਹ ਡਰੀ ਜਾਂਦੇ ਨੇ ਵੀ ਜੇ ਸਵਾਲ ਪਾਤਾ ਸਾਡੀ ਬਦਨਾਮੀ ਹੋਊਗੀ, ਕਿਉਂਕਿ ਥੋਥਾ ਚਨਾ ਬਾਜੇਗਾ ਨਾ, ਇਹਨ ਪੱਲੇ ਕੱਖ ਨਹੀਂ ਹੁੰਦਾ। ਸੋ ਜਿਹਦੇ ਸਤਿਗੁਰੂ ਦੇ ਪੂਰਕ ਗੁਰੂ ਹੁੰਦਾ, ਸੰਤ ਹੁੰਦਾ, ਉਹਦੇ ਕਦਾਂ ਸੰਕਟ ਦੀ ਦੂਜਿਆਂ ਨੂੰ ਜ਼ਿਆਦਾ ਖਿਆਲ ਰੱਖਦਾ, ਜਿਹੜਾ ਬੰਦਾ ਕ੍ਰਿਟੀਸਾਈਜ਼ ਕਰਦਾ ਉਹਦਾ ਜ਼ਿਆਦਾ ਖਿਆਲ ਰੱਖਦਾ, ਕਿਉਂਕਿ ਉਹਨੂੰ ਪਤਾ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਵੀ, ਅਤੇ ਮੇਰੇ ਵਿੱਚ ਵੀ, ਅਤੇ ਹੋਰਾਂ ਦੇ ਵਿੱਚ ਵੀ, ਪਰਮਾਤਮਾ ਤਾਂ ਇੱਕੋ ਹੀ ਹੈ, ਜੋਤ ਤਾਂ ਇੱਕੋ ਹੀ ਜਗਦੀ ਹੈ, ਹੈ ਨਾ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਫਿਰ ਜਦੋਂ ਅਸਲੀ ਸੇਵਾ ਉਹ ਹੈ, ਜਦੋਂ ਸਾਰਿਆਂ ਨੂੰ ਇਕੁਅਲ ਸਮਝੀਏ, ਜੇ ਇਕੁਅਲ ਨਾ ਹੀ ਸਮਝ, ਉਹਦੀ ਪਰਵਾਹ ਕਾਹਦੇ ਲਈ ਕਰਨੀ, ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕੀ ਕਰਨਾ ਉਹਨੇ। ਸੋ ਅਗਲੀ ਗੱਲ ਸੇਵਾ ਦੀ, ਪਾਠ ਦੀ, ਉਹ ਹੈਗੀ ਸਟਰੋਂਗ ਸੈਂਸ ਆਫ ਐਮਪਥੀ, ਨਾਟ ਸਿੰਪਥੀ, ਐਮਪਥੀ, ਕਿ ਦੂਜਿਆਂ ਨੂੰ ਜਿਹੜਾ ਬੰਦਾ ਪਾਠ ਕਰਦਾ, ਭਜਨ ਸਿਮਰਨ ਕਰਦਾ, ਉਹ ਦੂਜਿਆਂ ਦੇ ਜਦੋਂ ਕੋਈ ਦੁੱਖ ਦਰਦ ਹੁੰਦਾ ਨਾ, ਦੂਜਿਆਂ ਨੂੰ ਕੋਈ ਤਕਲੀਫ ਹੁੰਦੀ, ਚਾਹੇ ਤੁਹਾਡਾ ਦੁਸ਼ਮਣ ਵੀ ਹੈ, ਤੁਹਾਡੀਆਂ ਅੱਖਾਂ ਦੇ ਵਿੱਚ ਆਪ ਹੰਝੂ ਆ ਜਾਂਦੇ ਨੇ। ਜਿਹੜੇ ਬੰਦੇ ਨੇ ਨਹੀਂ ਕੋਈ ਅੰਦਰੋਂ ਕੁਛ ਨਹੀਂ ਤਰੱਕੀ ਕੀਤੀ, ਉਹ ਫਿਰ ਐਵੇਂ ਡਰਾਵਾ ਜੇ ਫੋਨ ਫੂਨ ਕਰ ਲੈਂਦੇ ਨੇ, ਲੇਕਿਨ ਜੇ ਦੁਸ਼ਮਣ ਦੇ ਅੱਖਾਂ ਦੇ ਵਿੱਚ ਉਹਨੂੰ ਕੋਈ ਦੁੱਖ ਤਕਲੀਫ ਹੋਵੇ ਤਾਂ ਤੁਹਾਡੇ ਹੰਝੂ ਆ ਜਾਣ। ਸੱਚੇ ਦਿਲੋਂ ਅਸੀਂ ਉਹ ਮਦਦ ਕਰਨੀ ਚਾਹੁੰਦੇ ਹਾਂ, ਉਸ ਵੇਲੇ ਭੁੱਲ ਜਾਂਦੇ ਹਾਂ ਵੀ ਇਹਦੇ ਨਾਲ ਮੇਰਾ ਕੀ ਡਿਫਰੈਂਸ ਆਫ ਓਪੀਨੀਅਨ ਆ, ਜਾਂ ਕੋਈ ਮੇਰੇ ਖਿਆਲ ਨਹੀਂ ਮਿਲਦੇ, ਜਦ ਮੈਂ ਬੋਲ ਬੁਲਾਈਆਂ ਨਹੀਂ ਕਰਦਾ। ਸਗੋਂ ਉਹ ਇਹ ਗੱਲ ਮੰਨਦਾ ਕਿ ਪਰਮਾਤਮਾ ਜਾਨੀ ਜਾਨ ਹੈ, ਇਸ ਵੇਲੇ ਪਰਮਾਤਮਾ ਨੂੰ ਪਤਾ ਕਿ ਮੈਨੂੰ ਉਹਨੇ ਕੀ ਸਿਖਾਇਆ ਕਿ ਦੁੱਖ ਦਰਦ ਦੇ ਵਿੱਚ ਕੰਮ ਆਵੇ, ਅਤੇ ਫਿਰ ਉਹ ਫਟਾਫਟ ਜਾ ਕੇ ਉਹਦੇ ਦੁੱਖ ਦੇ ਵਿੱਚ ਨੋ ਮੈਟਰ ਵਟ ਕਿੰਨੀ ਵੀ ਕੁਰਬਾਨੀ ਕਰਨੀ, ਜੇ ਪੈਸੇ ਟਕੇ ਦੀ ਨਹੀਂ ਕਰ ਸਕਦਾ, ਸਰੀਰਕ ਮਦਦ ਕਰ ਸਕਦਾ, ਸਰੀਰਕ ਨਹੀਂ ਤਾਂ ਘੱਟੋ ਘੱਟ ਦੁਆ ਤਾਂ ਕਰ ਸਕਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ। ਇਹ ਆਪਾਂ ਰੋਜ਼ ਹੀ ਪੜ੍ਹਦੇ ਹਾਂ ਕਿ ਸਾਰਿਆਂ ਦਾ ਭਲਾ ਮੰਗੋ, ਆਪਣਾ ਹੀ ਨਹੀਂ, ਨਾਨਕ ਨਾਮ ਚੜ੍ਹਦੀ ਕਲਾ ਮੇਰੇ ਘਰ ਵਿੱਚ ਤੇਰਾ ਭਲਾ, ਵੀ ਮੈਨੂੰ ਹੀ ਫਾਇਦਾ ਕਰਦੇ, ਮੈਨੂੰ ਅਮੀਰ ਬਣਾ ਦੇ, ਇਸ ਤਰ੍ਹਾਂ ਪਰਮਾਤਮਾ ਨਹੀਂ ਕਰਦਾ। ਜਦੋਂ ਅਸੀਂ ਸਾਰਿਆਂ ਲਈ ਕਰਦੇ ਹਾਂ, ਉਹੀ ਬੰਦੇ ਮੰਗ ਸਕਦੇ ਨੇ ਸਾਰਿਆਂ ਦਾ ਭਲਾ, ਜਿਹੜੇ ਬੰਦੇ ਪੂਜਾ ਪਾਠ ਭਜਨ ਸਿਮਰਨ ਕਰਦੇ ਨੇ ਸੱਚੇ ਦਿਲੋਂ। ਸੱਚੇ ਦਿਲੋਂ ਜਿਹੜੀ ਹੈ ਉਹ ਕਿਸੇ ਦੀ ਖੁਸ਼ੀ ਵਿੱਚ ਉਹ ਆਪਣੀ ਖੁਸ਼ੀ ਸਮਝਦੇ ਨੇ, ਜੈਲਸੀ ਨਹੀਂ ਕਰਦੇ, ਬਨਾਉਟੀ ਨਹੀਂ ਹੁੰਦੀ। ਅੱਜ ਕੱਲ੍ਹ ਦਾ 21ਵੀਂ ਸਦੀ ਵਿੱਚ ਬਨਾਉਟੀ ਹੋਗੀ, ਉੱਪਰੋਂ ਕੋਈ ਤਰੱਕੀ ਹੋਗੀ, ਤੁਸੀਂ ਤੁਹਾਨੂੰ ਕੋਈ ਫਰਕ ਸੈਕਟਰੀ ਬਣਾਤਾ, ਕੋਈ ਰਿਪ੍ਰਜੈਂਟੇਟਿਵ ਕਸੀ ਪੀਟੀ ਜਨਾਨੀ ਨੂੰ ਬਣਾਤਾ, ਅਤੇ ਉਹਨਾਂ ਨੂੰ ਵਧਾਈਆਂ ਅਤੇ ਵਧਾਈਆਂ ਫੋਨ 'ਤੇ ਫੋਨ ਖੜਕਾਈ ਜਾਂਦੇ, ਵਿੱਚੋਂ ਕਹਿੰਦੇ ਤਾਂ ਯਾਰ ਆਪਣੇ ਸੱਸ ਸਹੁਰੇ ਨੂੰ ਬਾਹਰ ਕੱਢੀ ਜਾਂਦੀ ਸੀ, ਇਹਨੂੰ ਤਾਂ ਪਤਾ ਹੀ ਕੱਖ ਨਹੀਂ ਹੁੰਦਾ, ਬੋਲਣ ਦੀ ਪਤਾ ਹੀ ਨਹੀਂ ਹੈ, ਕਿਉਂਕਿ ਜਿਹੋ ਜਿਹਾ ਰਾਜਾ ਉਹ ਜੀ ਪਰਜਾ, ਉਸ ਤਰ੍ਹਾਂ ਦੀ ਚੌਧਰ ਮਿਲਣੀਆਂ ਨੇ। ਸੋ ਇਸ ਕਰਕੇ ਸੱਚੇ ਦਿਲੋਂ ਜਿਹੜਾ ਬੰਦਾ ਪੂਜਾ ਪਾਠ ਕਰਦਾ, ਸੱਚੇ ਦਿਲੋਂ ਖੁਸ਼ ਹੁੰਦਾ, ਸੱਚੇ ਦਿਲੋਂ ਵਧਾਈਆਂ ਦਿੰਦਾ, ਬਨਾਉਟੀ ਨਹੀਂ, ਕਿਉਂਕਿ ਨਹੀਂ ਤਾਂ ਅੱਜ ਦੇ ਜ਼ਮਾਨੇ ਸਭ ਚਲਾਕੀਆਂ ਨੇ, ਚੁਸਤ ਚਲਾਕੀ ਨਹੀਂ ਚੱਲਣੀ, ਪਰਮਾਤਮਾ ਦੇ ਘਰ 'ਚ ਹੈ ਚੁਸਤ ਚਲਾਕੀ ਨਹੀਂ ਚੱਲਣੀ, ਤਕਸੀਮਾਂ ਜਰਬਾਂ ਦੀ, ਜਿਹੜੇ ਤਕਸੀਮਾਂ ਜਰਬਾਂ ਮੈਥੇਮੈਟਿਕਸ ਦੇ ਨਾਲ ਵੀ ਐਂ ਕਰ ਦਿਓ, ਇੱਧਰ ਇੱਧਰ ਜਾ ਕੇ ਮਿਲਾਓ, ਇੱਧਰ ਵਧਾਈ ਦੇ ਦਿਓ, ਉਹ ਦੇ ਦਿਓ, ਤੇਰਾ ਸਤਸੰਗ ਵਧੀਆ, ਤੇਰਾ ਫਲਾਣਾ ਚੀਜ਼ ਵਧੀਆ, ਤੇਰੇ 'ਤੇ ਬੜੀ ਕਿਰਪਾ ਕਰਤੀ ਮਹਾਰਾਜ ਜੀ ਨੇ, ਬਾਬਾ ਜੀ ਨੇ। ਸੋ ਵਿੱਚੋਂ ਕਹਿੰਦੇ ਨੇ ਵੀ ਇਹ ਸ਼ੈਤਾਨ ਹੀ ਹੋ ਗਿਆ, ਕੰਮ ਗਲਤ ਕੀਤਾ, ਉਹ ਜੇ ਹਿਸਾਬ ਨਾਲ ਪਰਮਾਤਮਾ ਦੇ ਘਰ 'ਚ ਨਹੀਂ ਚੱਲਦਾ। ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ, ਸੱਚਾ ਹੋ ਕੇ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਜਿਹੜਾ ਬੰਦਾ ਸੱਚਾ ਸੁੱਚਾ ਉਹ ਪਰਮਾਤਮਾ ਦੇ ਘਰ ਵਿੱਚ ਜੋ ਮਰਜ਼ੀ ਚਾਹੇ, ਪਰਮਾਤਮਾ ਦੇ ਦਰ ਜਿਹੜੇ ਹਮੇਸ਼ਾ ਹੀ ਖੁੱਲ੍ਹੇ ਹੁੰਦੇ ਨੇ, ਰਹਿਮਤਾਂ ਦੇ ਖੁੱਲ੍ਹੇ ਹੁੰਦੇ ਨੇ, ਕਿਉਂਕਿ ਜਿਹੜੀ ਆਸ਼ਕ ਹੈ ਨਾ ਉਹ ਹਮੇਸ਼ਾ ਲਟਾਉਣਾ ਜਾਣਦਾ, ਆਸ਼ਕ ਹਮੇਸ਼ਾ ਲਟਾਉਣਾ ਜਾਣਦਾ, ਕੁਛ ਪਾਉਣਾ ਨਹੀਂ, ਪਾਉਣਾ ਦੁਨੀਆਦਾਰ ਹੈ ਕਿ ਮੈਂ ਇੱਥੇ ਸੇਵਾ ਦੇ ਗਿਆ ਕਿ ਮੇਰਾ ਬਿਜ਼ਨਸ ਕਿੰਨਾ ਕੁ ਚੱਲੂਗਾ, ਮੇਰਾ ਉਹ ਕਿੱਥੇ ਚੱਲੂ, ਮੈਂ ਪਾਠ ਕੀਤਾ ਮੇਰਾ ਕੀ ਫਾਇਦਾ ਹੋਇਆ। ਅਤੇ ਜਿਹੜੇ ਆਸ਼ਕ ਹੁੰਦੇ ਨੇ ਉਹ ਕਹਿੰਦਾ ਜੋ ਕੁਛ ਮਰਜ਼ੀ ਲੈ ਲੈ, ਪਰ ਮੇਰੇ 'ਤੇ ਮੈਨੂੰ ਦਰਸ਼ਨ ਦੇਈਂ, ਮੇਰੇ 'ਤੇ ਕਿਰਪਾ ਕਰੀ, ਮੇਰੇ 'ਤੇ ਰਹਿਮਤ ਕਰੀ। ਉਹ ਹਰ ਚੀਜ਼ ਆਪਣਾ ਪੈਸਾ ਟਕਾ ਪਰਿਵਾਰ ਸਭ ਉਹਦੇ 'ਤੇ ਨਿਸ਼ਾਵਰ ਕਰਨੀ ਚਾਹੁੰਦੇ ਨੇ। ਇਹ ਇੱਕ ਨਿਸ਼ਾਨੀ ਹੁੰਦੀ ਹੈ ਜਿਹੜਾ ਬੰਦਾ ਪੂਜਾ ਪਾਠ ਕਰਦਾ, ਕਿਉਂਕਿ ਜਿਹੜੀ ਘਟੀਆ ਸੋਚ ਹੈ ਨਾ, ਜਿਹੜੀ ਘਟੀਆ ਸੋਚ ਹੈ, ਅਤੇ ਪੈਰ ਦੇ ਵਿੱਚ ਆ ਜੇ ਮੋਚ ਆ ਜਾਂਦੀ ਹੈ, ਕਈ ਵਾਰੀ ਪੈਰ ਦੇ ਵਿੱਚ ਫਿਰ ਸਾਨੂੰ ਚੱਲਣਾ ਮੁਸ਼ਕਲ ਹੋ ਜਾਂਦਾ। ਇਸੇ ਕਰਕੇ ਕਿਹਾ ਜਾਂਦਾ ਸੱਚੀ ਸੋਚ ਅਤੇ ਪੈਰ ਦੀ ਮੋਚ ਕਦੇ ਅੱਗੇ ਨਹੀਂ ਵਧਣ ਦਿੰਦੀ, ਕਿਉਂਕਿ ਰੱਬ ਦਾ ਖੌਫ ਹਮੇਸ਼ਾ ਯਾਦ ਰੱਖੋ ਕਿ ਮੇਰੇ ਅੰਦਰ ਬੈਠਾ ਮੇਰੀਆਂ ਹਰ ਕਰਤੂਤਾਂ ਨੂੰ ਦੇਖ ਰਿਹਾ। ਤੁਸੀਂ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਹੱਥ ਜੋੜ ਕੇ, ਜੱਫੀਆਂ ਪਾ ਕੇ, ਪਰ ਜੇ ਤੁਹਾਡੇ ਦਿਲ ਦੇ ਵਿੱਚ ਅੰਦਰ ਸ਼ੈਤਾਨੀ ਹੈ ਨਾ, ਉਹ ਦੇਖ ਰਿਹਾ ਸਾਡੀਆਂ ਕਰਤੂਤਾਂ, ਅਤੇ ਜੇ ਉਹਨੂੰ ਸਭ ਕੁਛ ਪਤਾ, ਫਿਰ ਤੁਸੀਂ ਅੰਬ ਕਿਵੇਂ ਖਾਓਗੇ? ਕੰਮ ਤਾਂ ਤੁਸੀਂ ਮਿਰਚਾਂ ਬੀਜ ਤਾਂ ਤੁਸੀਂ ਮਿਰਚਾਂ ਰਹੇ, ਅੰਬ ਕਿਵੇਂ ਖਾਓਗੇ? ਜਿੰਨਾ ਚਿਰ ਤੱਕ ਅਸੀਂ ਅੰਬ ਨਹੀਂ ਬੀਜਦੇ ਉਨਾ ਚਿਰ ਅਸੀਂ ਅੰਬ ਖਾਣ ਦੇ ਹੱਕਦਾਰ ਨਹੀਂ ਹੋ ਸਕਦੇ। ਅਤੇ ਅਗਲੀ ਜਿਹੜੀ ਗੱਲ ਹੁੰਦੀ ਹੈ ਉਹ ਹੁੰਦੀ ਹੈ ਕਿ ਜਿਹੜਾ ਬੰਦਾ ਪੂਜਾ ਪਾਠ ਕਰਦਾ, ਇਹਦੀ ਅਗਲੀ ਸਟੇਜ ਆ, ਉਹ ਹੈਗਾ ਉਹ ਕੁਦਰਤ ਦੀਆਂ ਚੀਜ਼ਾਂ ਨੂੰ ਲਵ ਕਰਨਾ, ਲਵ ਨੇਚਰ, ਉਹ ਪਰਮਾਤਮਾ ਦੀ ਜਿੰਨੀ ਵੀ ਨੇਚਰ ਬਣਾਈ ਹੋਈ ਹੈ ਉਹਨੂੰ ਉਹ ਪਿਆਰ ਕਰਦਾ, ਉਹ ਸੋਚਦਾ, ਇਕੱਲੀ ਇਕੱਲੀ ਚੀਜ਼ ਨੂੰ ਦੇਖ ਕੇ ਦਿਲ ਕਰਦਾ ਕਿ ਸੱਚੇ ਪਾਤਸ਼ਾਹ ਤੇਰੀ ਲੀਲਾ ਬੜੀ ਅਪਰੰਪਾਰ ਹੈ। ਕਦੋਂ ਦੇਖ ਲਓ ਉਹਦੀ ਪਰਮਾਤਮਾ ਦੀ ਕਾਰਾਗਰੀ ਦੇਖ ਕੇ, ਪਹਿਲਾਂ ਨਹੀਂ, ਪਹਿਲਾਂ ਤਾਂ ਅਣਜਾਣ ਬਣਿਆ ਹੁੰਦਾ, ਫਿਰ ਜਦੋਂ ਬੰਦੇ ਦੀ ਸੁਰਤ ਲੱਗਦੀ ਹੈ, ਭਜਨ ਪਾਠ 'ਚ ਮਿਹਨਤ ਹੁੰਦੀ ਹੈ, ਉਹਦੀ ਕਾਰਾਗਰੀ ਪਰਮਾਤਮਾ ਦੀ, ਅੱਲਾ ਦੀ, ਵਾਹਿਗੁਰੂ ਦੀ ਦੇਖ ਕੇ ਹੈਰਾਨ ਹੁੰਦਾ, ਖੁਸ਼ ਹੁੰਦਾ। ਦੇਖ ਲਓ ਆਪਣੇ ਕੈਨੇਡਾ ਦੇ ਵਿੱਚ ਹਰੇਕ ਘਰ ਦੇ ਵਿੱਚ ਗੁਲਾਬ ਬੀਜਿਆ ਹੋਇਆ, ਅੱਜ ਜੇ ਤੁਸੀਂ ਨਹੀਂ, ਹੁਣ ਗਰਮੀਆਂ ਆ ਹੀ ਗਈਆਂ, ਦੇਖੋਗੇ ਕਿ ਮਿੱਟੀ ਦੇ ਵਿੱਚ ਉਹਦੀ ਜੜ ਹੈ, ਮਿੱਟੀ ਨੂੰ ਜਿਹੜਾ ਜੀਭ 'ਤੇ ਲੱਗਦੇ ਲੋ ਉਹਦਾ ਕੋਈ ਟੇਸਟ ਨਹੀਂ, ਉਹ ਮਿੱਟੀ ਦੇ ਵਿੱਚੋਂ ਪੌਦਾ ਨਿਕਲਿਆ, ਪੌਦੇ ਦੇ ਉੱਤੇ ਪੱਤੇ ਲੱਗ ਗਏ, ਪੱਤੇ ਲੱਗ ਗਏ ਹਰੇ, ਮਿੱਟੀ ਦਾ ਕੋਈ ਰੰਗ ਨਹੀਂ ਪਰ ਉਹਦੇ ਵਿੱਚੋਂ ਪੱਤੇ ਹਰੇ ਨੇ। ਉਹ ਹਰੇ ਪੱਤਿਆਂ ਦੇ ਵਿੱਚੋਂ ਗੁਲਾਬੀ ਰੰਗ ਦਾ ਫੁੱਲ ਨਿਕਲਿਆ ਆ, ਉਹਦਾ ਰੰਗ ਗੁਲਾਬੀ ਹੋ ਗਿਆ, ਉਹ ਵੀ ਦੇਖੋ ਡਿਫਰੈਂਟ ਹੈ। ਉਹ ਰੰਗ ਜਿਹੜਾ ਗੁਲਾਬੀ ਫੁੱਲ ਦਾ ਉਹਦੇ ਵਿੱਚੋਂ ਖੁਸ਼ਬੂ ਆ ਰਹੀ ਹੈ। ਸੋ ਜਿਹੜੀ ਖੁਸ਼ਬੂ ਹੈ ਉਹ ਕਿਹਨੇ ਪੈਦਾ ਕੀਤੀ ਆਪਾਂ ਕਰਕੇ ਦਿਖਾਓ, ਕਦੇ ਨਹੀਂ ਹੋ ਸਕਦੀ। ਉਹ ਮਾਲਕ ਦੀ ਇਸੇ ਕਰਕੇ ਤਾਂ ਲੀਲਾ ਨਿਆਰੀ ਹੈ। ਰੱਬ ਨੂੰ ਸਮਝਣਾ ਬਹੁਤ ਔਖਾ ਹੈ। ਤੁਸੀਂ ਦੇਖੋ ਜਿਹੜਾ ਗੰਨਾ ਹੈ ਆਪਾਂ ਖਾਂਦੇ ਹਾਂ, ਗੰਨਾ ਚੂਪਦੇ ਹਾਂ, ਗੰਨਾ ਜ਼ਮੀਨ ਦੇ ਵਿੱਚ ਹੁੰਦਾ, ਉਸ ਤਰ੍ਹਾਂ ਮਿੱਟੀ, ਗੰਨੇ ਦਾ ਬਾਹਰ ਕਿੰਨਾ ਸਟਰੋਂਗ ਹੁੰਦਾ, ਉਸ ਸਟਰੋਂਗ ਛਿਲਕੇ ਦੇ ਵਿੱਚ ਮਿਠਾਸ ਕਿੰਨੀ ਭਰੀ ਹੈ। ਤੁਸੀਂ ਭਰ ਕੇ ਦਿਖਾ ਦਿਓ, ਲਾ ਦਿਓ ਟੀਕੇ, ਨਹੀਂ ਆਉਣਾ। ਇਹ ਪਰਮਾਤਮਾ ਦੀ ਲੀਲਾ ਨਹੀਂ ਤਾਂ ਹੋਰ ਕੀ ਹੈ। ਚਿੜੀਆਂ ਨੂੰ ਕਿਤੇ ਸਵੇਰੇ 'ਚ ਚੀਂ 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 ਕਰਕੇ ਸੁਣਦੇ ਦੇਖੋ, ਜਦੋਂ ਅੰਮ੍ਰਿਤ ਵੇਲੇ ਕਰਦੀਆਂ ਨੇ, ਕਿੰਨਾ ਮਜ਼ਾ ਆਉਂਦਾ। ਜਿਹੜਾ ਬੰਦਾ ਪੂਜਾ ਪਾਠ ਕਰਦਾ ਉਹਦਾ ਆਨੰਦ ਆਉਂਦਾ, ਮੈਨੂੰ ਲੱਗਦਾ ਵੀ ਕੋਈ ਇਹ ਆਵਾਜ਼ ਉੱਪਰੋਂ ਆ ਰਹੀ ਹੈ। ਪਾਣੀ ਦੇ ਵਿੱਚ, ਸਮੁੰਦਰ 'ਚ ਜਾਂਦੇ ਹਾਂ, ਨਦੀਆਂ 'ਚ ਜਾਂਦੇ ਹਾਂ, ਉੱਥੇ ਜਿਹੜੇ ਪਾਣੀ 'ਚ ਜਿਹੜੀਆਂ ਮੱਛੀਆਂ ਨੇ ਇੱਧਰ ਉੱਧਰ ਤੁਰੀਆਂ ਫਿਰਦੀਆਂ, ਸੇਮ ਪਾਣੀ ਪੀਂਦੀਆਂ ਨੇ। ਕੋਈ ਦੇਖੋ ਕਿੰਨੇ ਭਾਂਤ ਭਾਂਤ ਦੀਆਂ ਰੰਗ ਬਿਰੰਗੀਆਂ ਮੱਛੀਆਂ ਹੁੰਦੀਆਂ, ਕਿੰਨੀਆਂ ਖੂਬਸੂਰਤ ਨੇ। ਚਿੜੀਆਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ, ਖੂਨ ਨੇ। ਮੋਰ ਜਦੋਂ ਪੈਲ ਪਾਉਂਦੇ ਨੇ ਕਿੰਨੇ ਸੋਹਣੇ ਲੱਗਦੇ ਨੇ ਬਾਗਾਂ ਦੇ ਵਿੱਚ। ਚੰਦ ਨੂੰ ਦੇਖ ਲਓ, ਸੂਰਜ ਨੂੰ ਦੇਖ ਲਓ, ਪਹਾੜ ਨੂੰ ਦੇਖ ਲਓ, ਸਮੁੰਦਰ ਨੂੰ ਦੇਖ ਲਓ, ਬੱਦਲ ਨੂੰ ਦੇਖ ਲਓ। ਜੇ ਕਦੇ ਕਦੇ ਜਦੋਂ ਕਿਨਵੇਨ ਮੀਂਹ ਕਰਦਾ, ਕਈ ਤਾਂ ਬੰਦੇ ਭੱਜਦੇ ਨੇ, ਛੱਤ ਵੀ ਜਾਂਦੇ ਨੇ, ਕਈ ਬੰਦੇ ਉਹਦੇ ਲੁੱਤਫ ਲੈਂਦੇ ਨੇ, ਨਜ਼ਾਰ ਲੈਂਦੇ ਨੇ, ਵੀ ਪਰਮਾਤਮਾ ਦੇ ਕਮਾਲ ਦੀ ਗੱਲ ਹੈ। ਸੋ ਜਦੋਂ ਸਾਡਾ ਅੰਦਰਲੀ ਗੱਲ ਸਾਨੂੰ ਖੁੱਲ੍ਹ ਜਾਂਦੀ ਹੈ ਨਾ, ਫਿਰ ਸਾਨੂੰ ਪਰਮਾਤਮਾ ਦੇ, ਜਦੋਂ ਮਿਹਨਤ ਕਰਦੇ ਹਾਂ ਫਿਰ ਸਾਨੂੰ ਪਰਮਾਤਮਾ ਦੇ ਰੂਪ ਨਜ਼ਰ ਆਉਣ ਲੱਗ ਜਾਂਦੇ ਨੇ। ਕਿਉਂਕਿ ਜਿਹੜੇ ਬੰਦੇ ਦਾ ਪਰਦਾ ਖੁੱਲ੍ਹ ਜੇ ਜਾਂ ਖੁੱਲ੍ਹਣ ਦੇ ਨੇੜੇ ਤੇੜੇ ਹੋ ਜੇ, ਚੇਂਜਿਸ ਆ ਜਾਣਗੀਆਂ। ਬੁੱਝੀ ਬਾਤ ਖੁੱਲ੍ਹਾ ਆ ਪਰਦਾ, ਕਿਉਂ ਮੈਂ ਸਾਚ ਛੁਪਾਊਂ ਹੂੰ, ਜਿਸਨ ਦੇਖਾ ਤੇਸਨ ਭੇਖਾ, ਮੈਂ ਕਿਉਂ ਝੂਠ ਬਤਲਾਊਂ ਹੂੰ। ਫਿਰ ਅਜਿਹਾ ਬੰਦਾ ਉਹ ਦੱਸਦਾ ਵੀ ਇਹਦਾ ਸਭ ਪਰਮਾਤਮਾ ਦੀਆਂ, ਪਰਮਾਤਮਾ ਦੀਆਂ ਕਈ ਵਾਰੀ ਗੱਲਾਂ ਅੰਦਰਲੇ ਭੇਦ ਵੀ ਦੱਸਣਾ ਸ਼ੁਰੂ ਕਰ ਦਿੰਦਾ। ਕਿਉਂਕਿ ਯੂੰ ਤੋ ਕਿਆ ਕਿਆ ਨਜ਼ਰ ਨਹੀਂ ਆਤਾ, ਯੂੰ ਤੋ ਕਿਆ ਕਿਆ ਨਜ਼ਰ ਨਹੀਂ ਆਤਾ, ਕੋਈ ਤੁਮਸਾ ਨਜ਼ਰ ਨਹੀਂ ਆਤਾ। ਬਥੇਰੇ ਸਾਨੂੰ ਚਮਤਕਾਰ ਵਿਗਿਆਨੀ, ਸਾਇੰਟਿਸਟ, ਐਗਰੀਕਲਚਰ ਐਕਸਪਰਟ ਮਿਲ ਜਾਣਗੇ, ਪਰ ਉਹਦੇ ਵਰਗਾ, ਰੱਬ ਵਰਗਾ ਕੋਈ ਨਹੀਂ ਹੈ। ਯੂੰ ਤੋ ਕਿਆ ਕਿਆ ਨਜ਼ਰ ਨਹੀਂ ਆਤਾ, ਕੋਈ ਤੁਮਸਾ ਨਜ਼ਰ ਨਹੀਂ ਆਤਾ, ਝੋਲੀਆਂ ਸਭ ਕੀ ਭਰਤੀ ਜਾਤੀ ਹੈ, ਪਰ ਦੇਣੇ ਵਾਲਾ ਨਜ਼ਰ ਨਹੀਂ ਆਤਾ। ਆ ਫੁੱਲ ਕਿਵੇਂ ਪੈਦਾ ਹੋ ਗਿਆ, ਅਸੀਂ ਅਮੀਰ ਕਿਵੇਂ ਹੋ ਗਏ, ਘਰ ਕਿਵੇਂ ਬਣ ਗਏ, ਧਰਤੀ ਅਤੇ ਚੰਦ ਦਾ ਕੀ ਲਿੰਕ ਹੈ, ਚੰਦ ਅਤੇ ਸੂਰਜ ਦਾ ਕੀ ਲਿੰਕ ਹੈ, ਸਮੁੰਦਰ ਦੇ ਉੱਤੇ ਧਰਤੀ ਪਈ ਹੈ, ਦਾ ਕੀ ਲਿੰਕ ਹੈ, ਬਣਾ ਕੇ ਦਿਖਾਓ। ਬਣਾਉਣ ਵਾਲਾ ਉਹਦੀ, ਜਿਹੜਾ ਬੰਦਾ ਉਹਨੂੰ ਹੀ ਨਜ਼ਰ ਆਊਗਾ ਜਿਹਦਾ ਪਰਦਾ ਅੰਦਰੋਂ ਖੁੱਲ੍ਹ ਜੂਗਾ। ਜਿੰਨਾ ਚਿਰ ਨਹੀਂ ਖੁੱਲ੍ਹਿਆ ਸਾਨੂੰ ਅਸੀਂ ਚੱਕਰਾਂ 'ਚ ਪਏ ਰਹਿੰਦੇ ਹਾਂ। ਸੋ ਅਗਲੀ ਗੱਲ ਜਿਹੜੀ ਹੈਗੀ ਉਹ ਇਹ ਹੈਗੀ ਕਿ ਸਾਨੂੰ ਕਈ ਵਾਰੀ ਪਰਮਾਤਮਾ ਭਜਨ ਸਿਮਰਨ ਕਰਨ ਵਾਲਿਆਂ ਦਾ ਸਪਿਰਚੁਅਲ ਟੈਸਟ ਵੀ ਲੈਂਦਾ, ਇਮਤਿਹਾਨ ਵੀ ਲੈਂਦਾ। ਜੇ ਹੁਣ ਇਮਤਿਹਾਨ ਹੈ, ਜਿਹੜਾ ਬੰਦਾ ਪਾਠ ਕਰਦਾ, ਕਿਸੇ ਨੇ ਮੂਹਰੋਂ ਗੁੱਸੇ 'ਚ ਗਾਲੀ ਕੱਢਦੀ, ਕੋਈ ਕਾਰ 'ਚ ਗਿਆ ਉਹਨੇ ਉਂਗਲ ਦਿਖਾਤੀ, ਕਿਸੇ ਨੇ ਪਾਰਕਿੰਗ ਲਾਉਣ ਲੱਗਿਆ ਅਤੇ ਦੂਜਾ ਮੂਹਰੇ ਅੱਗੇ ਲੱਗ ਗਿਆ, ਜੇ ਤਾਂ ਤੁਹਾਨੂੰ ਗੁੱਸਾ ਆ ਗਿਆ ਇੱਕ ਗੱਲ, ਦੂਜੇ ਪਾਸੇ ਤੁਹਾਡੀ ਅੰਦਰੋਂ ਆਵਾਜ਼ ਆਊ ਵੀ ਯਾਰ ਕਿਤੇ ਮਹਾਰਾਜ ਜੀ ਮੇਰਾ ਇਮਤਿਹਾਨ ਤਾਂ ਨਹੀਂ ਲੈ ਰਹੇ, ਮੇਰਾ ਵਾਹਿਗੁਰੂ ਇਮਤਿਹਾਨ ਤਾਂ ਨਹੀਂ ਲਿਆ, ਮੇਰਾ ਸੱਚੇ ਪਾਤਸ਼ਾਹ ਇਮਤਿਹਾਨ ਤਾਂ ਨਹੀਂ, ਅੱਲਾ ਇਮਤਿਹਾਨ ਤਾਂ ਲੈਂਦਾ ਵੀ ਤੇਰੇ 'ਚ ਵਾਕਈ ਹਲੀਮੀ ਆ ਗਈ ਕਿ ਨਹੀਂ ਆ ਗਈ, ਨਹੀਂ ਤਾਂ ਤੇਰੇ 'ਤੇ ਉਹ 'ਚ ਕੀ ਫਰਕ ਹੈ। ਜਦੋਂ ਆਪਾਂ ਆਪਣੇ ਆਪ ਨੂੰ ਪਿੱਛੇ ਨੂੰ ਹੋ ਜਾਂਦੇ ਹਾਂ, ਇਹਦਾ ਮਤਲਬ ਅਸੀਂ ਉਹ ਟੈਸਟ ਦੇ ਵਿੱਚੋਂ ਪਾਸ ਹੋ ਜਾਂਦੇ ਹਾਂ। ਹਾਂਜੀ, ਤੁਸੀਂ ਇਹਦਾ ਇੱਕ ਬੈਸਟ ਇਗਜ਼ਾਮਪਲ ਉਹਦੀ ਵਿੱਚ ਇਹ ਆ ਕਿ ਹਜ਼ਰਤ ਇਬਰਾਹੀਮ, ਇਹ ਵੀ ਪੈਗੰਬਰ ਸੀਗੇ, ਜਦੋਂ ਇਹ ਜਿਉਂਦੇ ਸੀ ਧਰਤੀ ਦੇ ਉੱਤੇ ਸੀਗੇ, ਅਤੇ ਇੱਕ ਵਾਰ ਕਹਿੰਦੇ ਖੁਦਾ ਨੂੰ ਕੋਈ ਫਰਿਸ਼ਤਾ ਖੁਦਾ ਕੋਲ ਗਿਆ ਅਤੇ ਉਹਨੂੰ ਪੁੱਛਿਆ ਵੀ ਤੇਰਾ ਸਭ ਤੋਂ ਪਿਆਰਾ ਬੰਦਾ ਕੌਣ ਹੈ, ਤਾਂ ਕਹਿੰਦੇ ਖੁਦਾ ਨੇ ਕਿਹਾ ਕਿ ਮੇਰਾ ਸਭ ਤੋਂ ਪਿਆਰਾ ਜਿਹੜਾ ਬੰਦਾ ਹੈ ਉਹ ਹਜ਼ਰਤ ਇਬਰਾਹੀਮ ਹੈ। ਖਲੀਲ ਉੱਲਾ ਉਹਨੂੰ ਕਿਹਾ ਜਾਂਦਾ, ਕਿਉਂਕਿ ਜਦੋਂ ਉਹਨੇ ਕਿਹਾ ਵੀ ਤੇਰਾ ਬੰਦਾ ਪਿਆਰਾ ਕਿਉਂ, ਕਿਉਂ ਸਭ ਤੋਂ ਜ਼ਿਆਦਾ ਪਿਆਰਾ, ਉਹ ਕਹਿੰਦਾ ਉਹਨੇ ਮੇਰੇ ਲਈ ਨਾ ਜਦੋਂ ਕੁਛ ਮੈਂ ਮੰਗਿਆ, ਉਹਨੇ ਆਪਣੇ ਜਿਹੜਾ ਇੱਕ ਪੁੱਤਰ ਸੀ ਸੰਤ ਸੀ ਉਹਨੂੰ ਵੀ ਬਲੀ, ਉਹਨੂੰ ਵੀ ਕੁਰਬਾਨ ਕਰਨ ਤੋਂ ਹਿਚਕਚਾਹਟ ਨਹੀਂ ਕੀਤੀ, ਉਹ ਕੁਰਬਾਨੀ ਕਰਨ ਲਈ ਤਿਆਰ ਹੋ ਗਿਆ ਸੀ। ਇਸ ਕਰਕੇ ਕੋਈ ਬੰਦਾ ਆਪਣੇ ਪੁੱਤਰ ਦੀ ਕੁਰਬਾਨੀ ਨਹੀਂ ਕਰ ਸਕਦਾ। ਤਾਂ ਫਰਿਸ਼ਤੇ ਨੇ ਕਿਹਾ ਕਿ ਆਪਣੇ, ਠੀਕ ਹੈ ਬਹੁਤ ਔਖਾ ਕੰਮ ਆਪਣੇ ਪੁੱਤਰ ਦੀ ਕੁਰਬਾਨੀ ਦੇਣਾ, ਪਰ ਫਿਰ ਵੀ ਪੁੱਤਰ ਤਾਂ ਪੁੱਤਰ ਹੀ ਹੈ, ਆਪਣੀ ਤਾਂ ਨਹੀਂ ਕੋਈ ਕੁਰਬਾਨੀ ਦਿੱਤੀ। ਕਹਿੰਦਾ ਮੈਂ ਖੁਦਾ ਨੂੰ ਕਹਿੰਦਾ ਮੈਂ ਉਹਦਾ ਟੈਸਟ ਲੈਣਾ ਚਾਹੁੰਦਾ ਹਜ਼ਰਤ ਇਬਰਾਹੀਮ ਦਾ, ਅਤੇ ਮੈਂ ਦੇਖਦਾ ਵੀ ਵਾਕਈ ਉਹ ਤੈਨੂੰ ਪਿਆਰ ਕਰਦਾ ਜਿੰਨੀ ਤੂੰ ਗੱਲ ਕਰਦਾ। ਖੁਦਾ ਨੇ ਕਿਹਾ ਚੱਲ ਤੂੰ ਲੈ ਲੈ ਟੈਸਟ। ਉਹਨੇ ਫਰਿਸ਼ਤੇ ਨੇ ਬੰਦੇ ਦਾ ਰੂਪ ਧਾਰਿਆ। ਹੋ ਸਕਦਾ ਮੇਰੀ ਗੱਲ ਦੱਸਣ 'ਚ ਫਰਕ ਹੋਊ, ਕਿਉਂਕਿ ਇਹਦਾ ਗੱਲ ਮੈਂ ਅੱਜ ਤੋਂ 40-45 ਸਾਲ ਜਾਂ 50 ਸਾਲ ਪਹਿਲਾਂ ਪੜ੍ਹੀਆਂ ਸੀਗੀਆਂ। ਉਹਨੇ ਜਦੋਂ ਰੂਪ ਧਾਰਿਆ ਅਤੇ ਹਜ਼ਰਤ ਇਬਰਾਹੀਮ ਪੇੜ ਦੇ ਥੱਲੇ, ਦਰਖਤ ਦੇ ਥੱਲੇ ਆਪਣੀਆਂ ਭੇਡਾਂ ਦੇ ਬੱਕਰੀਆਂ ਚਰਾ ਰਹੇ ਸੀ, ਅਤੇ ਆਪ ਪੇੜ ਦੇ ਥੱਲੇ ਬੈਠੇ ਮਸਤੀ ਨਾਲ ਮੈਡੀਟੇਸ਼ਨ ਦੀ ਹਾਲਤ ਦੇ ਵਿੱਚ ਬੈਠੇ ਸੀਗੇ, ਅਤੇ ਉਹ ਫਰਿਸ਼ਤੇ ਨੇ ਬੰਦੇ ਦਾ ਰੂਪ ਧਾਰਿਆ ਅਤੇ ਉੱਥੋਂ ਦੀ ਨਿਕਲ ਕੇ ਜਾਂਦਾ ਜਾਂਦਾ ਕਹਿਣ ਲੱਗਾ ਅੱਲਾਹੂ ਅੱਲਾਹੂ। ਜਦੋਂ ਇੰਨੀ ਇਹੜੀ ਆਵਾਜ਼ ਹੈ ਨਾ, ਇੱਕ ਤਾਂ ਆਪਾਂ ਦਿਲੋਂ ਬੋਲਦੇ ਹਾਂ, ਇੱਕ ਰੂਹ ਦੀ ਆਵਾਜ਼ ਹੁੰਦੀ ਹੈ। ਜਦੋਂ ਰੂਹ ਦੀ ਆਵਾਜ਼ ਹੁੰਦੀ ਹੈ ਅੰਦਰੋਂ ਸ਼ਾਂਤੀ ਪੈਂਦੀ ਹੈ। ਜਦੋਂ ਇਬਰਾਹਿਮ ਨੇ ਸੁਣਿਆ ਉਹ ਬੜਾ ਹੈਰਾਨ ਹੋਇਆ ਵੀ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਜਦੋਂ ਉਹਨੇ ਪੁੱਛਿਆ ਕਹਿੰਦਾ ਵੀ ਇਹ ਆਵਾਜ਼ ਤੂੰ ਕਰ ਰਿਹਾ ਸੀ? ਕਹਿੰਦਾ ਹਾਂ। ਕਹਿੰਦਾ ਇੱਕ ਵਾਰੀ ਹੋਰ ਬੋਲ। ਅੱਲਾਹੂ ਫਿਰ ਕਹਿ। ਉਹ ਕਹਿੰਦਾ ਪਹਿਲਾਂ ਤਾਂ ਮੈਂ ਆਪਣੀ ਮਰਜ਼ੀ ਨਾਲ ਕਹਿ ਰਿਹਾ ਸੀਗਾ ਇਬਰਾਹਿਮ ਨੂੰ, ਕਹਿੰਦਾ ਪਰ ਹੁਣ ਤੇਰੇ ਕਹੇ ਤੋਂ ਬੋਲਣਾ ਮੈਨੂੰ ਕੀ ਦੇਗਾ? ਉਹ ਕਹਿੰਦਾ ਚੱਲ ਇੰਜ ਕਰ, ਆਹ ਜਿਹੜੀਆਂ ਭੇਡਾਂ ਬੱਕਰੀਆਂ ਦਾ ਰੇਵੜਾ ਨਾ, ਜਿਹਨੂੰ ਕੱਠ ਝੁੰਡ ਕਹਿੰਦੇ ਨੇ, ਰੇਵੜਾ ਕਹਿੰਦੇ ਨੇ ਉਰਦੂ ਵਿੱਚ, ਕਿ ਇਹ ਜਿਹੜਾ ਮੇਰਾ ਝੁੰਡ ਹੈ ਅੱਧੀਆਂ ਤੇਰੀਆਂ, ਤੂੰ ਪਿਆਰ ਨਾਲ ਉਸੇ ਤਾਂ ਨਹੀਂ ਕਹਿ। ਅੱਲਾਹੂ। ਉਹਨੇ ਫੇਰ ਕਿਹਾ ਅੱਲਾਹੂ। ਉਹ ਕਹਿੰਦਾ ਅੱਖਾਂ ਵਿੱਚ, ਕਹਿੰਦਾ ਇੱਕ ਵਾਰੀ ਹੋਰ ਕਹਿ। ਉਹ ਕਹਿੰਦਾ ਅੱਧੀਆਂ ਤਾਂ ਦੇ ਦੀਆਂ, ਹੁਣ ਕੀ ਦੇਗਾ? ਕਹਿੰਦਾ ਸਾਰੀਆਂ ਹੀ ਲੈ ਲੈ। ਉਹਨੇ ਫੇਰ ਕਿਹਾ ਅੱਲਾਹੂ। ਰੂਹ ਤੋਂ ਕਹਿ ਰਿਹਾ ਸੀ ਆਵਾਜ਼, ਉਹਨੇ ਅੱਖਾਂ 'ਚੋਂ ਪਾਣੀ ਆ ਗਿਆ। ਕਹਿੰਦਾ ਕਹੀ ਜਾ। ਉਹ ਕਹਿੰਦਾ ਕਹੀ ਜਾ, ਮੈਂ ਹੁਣ ਤੇਰੇ ਕੋਲ ਬਚਿਆ ਕੀ ਹੈ? ਹੁਣ ਤਾਂ ਤੇਰੇ ਕੋਲ ਕੁਛ ਨਹੀਂ, ਸਾਰੀਆਂ ਭੇਡਾਂ ਤਾਂ ਮੈਨੂੰ ਦੇ ਦਿੱਤੀਆਂ, ਹੁਣ ਤੂੰ ਕੀ ਗਿਆ? ਉਹਦੇ ਕੋਲ ਜਿਹੜਾ ਸੀਗਾ ਇਬਰਾਹਿਮ ਸਾਹਿਬ, ਉਹਨਾਂ ਕੋਲ ਜਿਹੜਾ ਸੀ ਖੰਜਰ ਸੀਗੀ, ਖੰਜਰ ਨੇ ਕਟਾਰ ਕਹਿ ਲਓ, ਖੰਜਰ ਕਹਿ ਲਓ, ਤਲਵਾਰ ਕਹਿ ਲਓ, ਆਮ ਤੌਰ 'ਤੇ ਜਦੋਂ ਗਊਆਂ ਬੱਕਰੀਆਂ ਵਾਲੇ ਰੱਖਦੇ ਨੇ, ਉਹਨੇ ਕਟਾਰ ਕੱਢੀ, ਕੱਢ ਕੇ ਉਹਨੂੰ ਫੜਾਤੀ ਉਹ ਫਰਿਸ਼ਤੇ ਨੂੰ ਜਿਹੜਾ ਆਦਮੀ ਦਾ ਰੂਪ ਧਾਰ ਕੇ ਆਇਆ ਸੀ। ਕਹਿੰਦਾ ਫੜ ਕਟਾਰ, ਬਸ ਹੁਣ ਤੂੰ ਰੁਕੀ ਨਾ, ਅੱਲਾਹੂ ਅੱਲਾਹੂ ਕਰੀ ਚੱਲ, ਪਿਆਰ ਦੇ ਨਾ ਉਸੇ ਤਰ੍ਹਾਂ ਹੀ, ਮੇਰਾ ਜਿਹੜਾ ਜੀ ਕਰਦਾ ਅੰਗ ਵੱਢ ਲਾ, ਉਂਗਲਾਂ ਵੱਢ ਲਾ, ਬਾਹਾਂ ਵੱਢ ਲਾ, ਲੱਤਾਂ ਵੱਢ ਲਾ, ਮੋਢੇ ਵੱਢ ਲੈ, ਲੱਤਾਂ ਵੱਢ ਲਾ, ਪੈਰ ਵੱਢ ਲਾ, ਜੋ ਮਰਜ਼ੀ ਵੱਢੀ ਚੱਲ, ਹੁਣ ਮੈਨੂੰ ਰੋਕੀ ਨਾ, ਬਸ ਤੂੰ ਬਸ ਬੋਲੀ ਚੱਲ, ਅਤੇ ਅਖੀਰ 'ਚ ਮੇਰੀ ਗਰਦਨ ਕੱਟੀ ਤਾਂ ਕਿ ਉਦੋਂ ਮੇਰਾ ਸਾਹ ਮੁੱਕ, ਜਿੰਨਾ ਚਿਰ ਤੱਕ ਮੇਰਾ ਸਾਹ ਚੱਲਦਾ ਤੂੰ ਵੱਢੀ ਚੱਲ, ਅਤੇ ਮੈਨੂੰ ਅੱਲਾਹੂ ਆਕਰ ਕਹੀ ਚੱਲ। ਉਹਨੇ ਕਿਹਾ ਤੂੰ ਇੰਨੀ ਕੁਰਬਾਨੀ ਕਰਦਾ? ਕਹਿੰਦਾ ਕੁਰਬਾਨੀ ਆਪਣੇ ਯਾਰ ਦੇ ਲਈ, ਆਪਣੇ ਖੁਦਾ ਲਈ, ਇਹ ਤਾਂ ਬਹੁਤ ਛੋਟੀ ਕੁਰਬਾਨੀ ਆ, ਤੂੰ ਹੋਰ ਵੀ ਵੱਡੀ ਕੁਰਬਾਨੀ ਕਰ ਸਕਦਾ ਮੈਂ, ਤੂੰ ਦੱਸ। ਉਦੋਂ ਹੀ ਫਿਰ ਉਹ ਫਰਿਸ਼ਤੇ ਨੇ ਜਿਹੜਾ ਬੰਦੇ ਦਾ ਰੂਪ ਧਾਰਨ ਕੀਤਾ ਸੀ, ਉਹ ਅਸਲੀ ਰੂਪ 'ਚ ਆਇਆ, ਕਹਿੰਦਾ ਤੂੰ ਮੇਰੇ ਇਮਤਿਹਾਨ ਦੇ ਵਿੱਚੋਂ ਵਾਕਈ ਪਾਸ ਹੋ ਗਿਆ, ਖੁਦਾ ਨੇ ਜੋ ਕਿਹਾ ਸੀ ਕਿ ਤੂੰ ਉਹਦਾ ਸੱਚਾ ਬੰਦਾ, ਮੈਨੂੰ ਸੱਚੇ ਦਿਲੋਂ ਪਿਆਰ ਕਰਦਾ, ਇਹ ਗੱਲ ਪ੍ਰੂਫ ਹੋ ਗਈ। ਸੋ ਪਰਮਾਤਮਾ ਕਈ ਵਾਰੀ ਸਾਨੂੰ ਐਗਜ਼ਾਮ ਦੇ ਵਿੱਚ ਵੀ ਪਾਉਂਦਾ, ਇਮਤਿਹਾਨ ਦੇ ਵਿੱਚ ਵੀ ਪਾਉਂਦਾ। ਜਦੋਂ ਅਸੀਂ ਉਸ ਟੈਸਟ ਦੇ ਵਿੱਚੋਂ ਪਾਸ ਹੋ ਜਾਂਦੇ ਹਾਂ, ਫਿਰ ਅਸੀਂ ਮਾਲੋਮਾਲ ਹੋ ਜਾਂਦੇ ਹਾਂ, ਫਿਰ ਸਾਨੂੰ ਕੁਛ ਨਾ ਕੁਛ ਪ੍ਰਾਪਤ ਵੀ ਹੁੰਦਾ। ਸੋ ਕੋਸ਼ਿਸ਼ ਕਰੋ ਕਿ ਜੋ ਵੀ ਪਰਮਾਤਮਾ ਨੇ ਸਾਨੂੰ ਦਿੱਤਾ, ਉਹਦੀ ਜਿਹੜੇ ਗੁਣ ਨੇ, ਭਜਨ ਸਿਮਰਨ ਪੱਲਾ ਗੱਠ ਇੰਨੀ ਖੁਚ ਖਿੱਚ ਕੇ ਫੜ ਕੇ ਰੱਖ ਲਓ, ਜੋ ਮਰਜ਼ੀ ਹੋਈ ਜਾਵੇ, ਜੇ ਨੁਕਸਾਨ ਹੋਵੇ, ਮੈਂ ਤਾਂ ਜੋ ਜ਼ਿੰਦਗੀ 'ਚ ਮੈਂ ਸਿੱਖਿਆ, ਜਦੋਂ ਵੀ ਕਿਤੇ ਨੁਕਸਾਨ ਹੋ ਜੇ, ਕਿਸੇ ਦੋਸਤ ਨਾਲ ਲੜਾਈ ਝਗੜਾ ਹੋ ਜੇ, ਕੋਈ ਤੁਹਾਡੇ ਝੂਠੇ ਇਲਜ਼ਾਮ ਵੀ ਲਾ ਦੇ, ਕੋਈ ਤੁਹਾਡੇ ਕੁਛ ਵੀ ਹੋ ਜੇ, ਉਦੋਂ ਵਧੀਆ ਤਰੀਕਾ ਆਰਗੂਮੈਂਟ ਨਹੀਂ, ਜਾ ਕੇ ਪਾਠ 'ਤੇ ਬਹਿ ਜਾਓ, ਦੱਬ ਕੇ ਪਾਠ ਕਰੋ, ਉਹਦੇ ਨਾਲ ਗੱਲਾਂ ਕਰੋ, ਮਾਲਕ ਨਾਲ, ਉਸ ਖੁਦਾ ਨਾਲ, ਵਾਹਿਗੁਰੂ ਨਾਲ, ਅੱਲਾਹ ਨਾਲ, ਪਰਮਾਤਮਾ ਨਾਲ, ਕਿ ਇਹ ਮੇਰੇ ਨਾਲ ਹੋ ਗਈ, ਦੱਸ ਮੇਰਾ ਕੀ ਕਸੂਰ ਹੈ? ਤੂੰ ਤਾਂ ਜਾਣੀ ਜਾਣਾ ਕਿ ਵਾਕਈ ਮੇਰਾ ਕਸੂਰ ਹੈ, ਤਾਂ ਮੈਨੂੰ ਸਜ਼ਾ ਦੇ। ਜੇ ਮੇਰਾ ਕਸੂਰ ਨਹੀਂ, ਹੁਣ ਮੈਂ ਕਿਵੇਂ ਸਪਸ਼ਟੀਕਰਨ ਦੇਵਾਂ? ਜਦੋਂ ਤੁਸੀਂ ਹੰਝੂ ਕੱਢਦੇ ਹੋ ਨਾ ਉਹਦੇ ਚਰਨਾਂ ਦੇ ਵਿੱਚ, ਤੁਸੀਂ ਦੇਖੋ ਵਾਲੇ ਦਾ ਕੀ ਹਾਲ ਹੁੰਦਾ। ਮੈਂ ਮਤਲਬ ਇਹ ਨਹੀਂ ਕਹਿੰਦਾ ਵੀ ਕੋਈ ਨੁਕਸਾਨ ਹੋਊਗਾ, ਉਹ ਜਾਂ ਤਾਂ ਰੀਅਲਾਈਜ਼ ਕਰ ਲੂਗਾ, ਕਿਸੇ ਨਾ ਕਿਸੇ ਦਿਨ ਰੀਅਲਾਈਜ਼ ਕਰ ਤੁਹਾਡੇ ਕੋਲ ਆਊਗਾ, ਜਾਂ ਉਹਦੀ ਆਤਮਾ ਨੂੰ ਤਰਕਾਰ ਮਾਰੂਗੀ, ਤੂੰ ਤਾਂ ਗਲਤ ਕੰਮ ਕਰ ਲਿਆ, ਉਹ ਤਾਂ ਬੰਦਾ ਸਾਫ਼ ਸੁਥਰਾ ਸੀ, ਕਿਉਂ ਨੂੰ ਬਦਨਾਮ ਕਰਦਾ। ਸੋ ਇਸ ਕਰਕੇ ਇਹ ਜਿਹੜੇ ਜੋ ਤੁਸੀਂ ਭਜਨ ਸਿਮਰਨ ਕਰਦੇ ਹੋ, ਸਾਡੇ 'ਚ ਗੁਣ ਆਉਣੇ ਕੁਦਰਤੀ ਨੇ। ਫਿਰ ਸਾਡੇ 'ਚ ਸਿੰਪਲੀਸਿਟੀ ਆ ਜਾਂਦੀ ਹੈ, ਟਾਈਮ ਥੋੜ੍ਹਾ, ਕਿਉਂਕਿ ਹੁਣ ਜ਼ਿਆਦਾ ਔਖਾ, ਮੈਂ ਜਿੰਨਾ ਕੁ ਸ਼ਾਰਟਕੱਟ ਹੁੰਦਾ ਉਨਾ ਕੁ ਨੂੰ ਸਿੰਪਲੀਸਿਟੀ। ਵੀ ਡੋਂਟ ਸ਼ੋਅ ਆਫ, ਜਿਹੜਾ ਬੰਦਾ ਭਜਨ ਸਿਮਰਨ ਕਰਦਾ ਨਾ, ਉਹ ਸ਼ੋਅ ਆਫ ਨਹੀਂ ਕਰਦਾ। ਮੈਂ ਅੱਜ ਹੀ ਦੱਸ ਰਿਹਾ ਸੀਗਾ, ਕਿਸੇ ਮਿੱਤਰ ਨੇ ਕਿਹਾ ਯਾਰ, ਮੈਨੂੰ ਕਹਿੰਦੇ ਵੀ ਭਾਅ ਜੀ ਤੁਸੀਂ ਜਾਓਗੇ ਮੇਰੀ ਕਾਰ ਲੈ ਜਾਓ, ਮੈਂ ਕਿਹਾ ਨਹੀਂ, ਕਹਿੰਦੀ ਮੇਰੀ ਆਹ ਲੈਕਸਿਸ ਲੈ ਜਾਓ, ਮੇਰੀ ਆ BMW ਲੈ ਜਾਓ, ਮੇਰੀ ਆ ਮਰਸ ਲੈ ਜਾਓ, ਮੇਰੀ ਆ ਪੋਰਸ ਲੈ ਜਾਓ, ਮੇਰੀ ਇਹ ਰੇਂਜ ਰੋਵਰ ਲੈ ਜਾਓ। ਕਾਰ ਨਹੀਂ ਕਹਿੰਦੇ, ਉਹ ਸ਼ੋਅ ਕਰਦੇ ਨੇ ਕਿ ਮੇਰੇ ਕੋਲ ਪੋਰਸ ਆ, ਵੀ ਇਹ ਕਾਰ ਹੀ ਆ, ਹੋਰ ਕੀ ਆ। ਜਿਹੜਾ ਬੰਦਾ ਆਮ ਬੰਦਾ, ਉਹ ਕਹਿੰਦਾ ਮੇਰੇ ਘਰੇ ਆ ਜਾਓ, ਸਾਡੇ ਘਰੇ ਆਓ, ਪਰ ਜਿਹਦੇ ਮਾੜੀ ਵੱਡੀ ਕੋਠੀ ਘਾਟ ਬਣ ਜਾਂਦੇ, ਫਾਰਮ ਹਾਊਸ ਬਣ ਜਾਂਦੇ, ਕਹਿੰਦੇ ਫਾਰਮ ਹਾਊਸ 'ਚ ਆਇਓ ਜੀ, ਉਹਦੇ ਭਾਂਡੇ ਬਹੁਤ ਵਧੀਆ ਹੋਣਗੇ, ਮੈਂ ਅਕਸਰ ਕਹਿੰਦਾ ਚਾਹ ਠੰਡੀ ਹੋਈ ਹੋਊਗੀ, ਸੋਫੇ ਵਧੀਆ ਹੋਣਗੇ, ਤੁਹਾਨੂੰ ਬੈਠਣ ਦਾ ਹੁਕਮ ਨਹੀਂ ਹੋਣਾ ਉੱਥੇ, ਕੱਪੜੇ ਵਧੀਆ ਹੋਣਗੇ, ਸੋਚ ਘਟੀਆ ਹੋਊਗੀ, ਕੱਪੜੇ ਬ੍ਰਾਂਡਡ ਹੋਣਗੇ, ਜੁੱਤੀਆਂ ਵੀ, ਟਾਈਆਂ ਵੀ, ਬੈਲਟਾਂ ਵੀ, ਘੜੀਆਂ ਵੀ, ਸਭ ਕੁਛ, ਪਰ ਸੋਚ ਘਟੀਆ ਹੋਊਗੀ। ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਕੁਛ ਬੰਦਿਆਂ ਦੀ, ਪਰ ਜਿਹੜੇ ਪੂਜਾ ਪਾਠ ਕਰਦੇ ਨੇ ਉਹ ਕਹਿੰਦੇ ਨੇ ਸਿੰਪਲ, ਦਾਲ ਰੋਟੀ ਖਾਓ, ਪ੍ਰਭੂ ਕੇ ਗੁਣ ਗਾਓ। ਉਹ ਸਿੰਪਲ ਰਹਿਣਾ ਚਾਹੁੰਦੇ ਨੇ ਵੀ ਜੋ ਕੁਛ ਵੀ ਦਿੱਤਾ ਓਨਾ ਹੀ ਵਧੀਆ। ਸੋ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਾਠ ਕਰੀਏ, ਹੌਲੀ ਹੌਲੀ ਚੇਂਜਿਸ ਆਉਣਗੀਆਂ। ਜਿਸ ਤਰ੍ਹਾਂ ਆਪਾਂ ਨਦੀ ਦੇ ਕਿਨਾਰੇ ਜਾ ਕੇ ਛਾਲਾਂ ਮਾਰਦੇ ਹਾਂ ਨਾ, ਅਤੇ ਫੇਰ ਛਾਲ ਮਾਰਦੇ ਨਿਕਲ ਕੇ, ਆਪਾਂ ਨੂੰ ਲੱਗਦਾ ਉਸੇ ਪਾਣੀ 'ਚ, ਉਸੇ ਪਾਣੀ 'ਚ ਨਹੀਂ, ਪਾਣੀ ਉਹ ਚੇਂਜ ਹੋ ਗਿਆ, ਉਹਦਾ ਪਾਣੀ ਅੱਗੇ ਨਿਕਲ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਵਿੱਚ ਜਿਹੜੇ ਬੰਦੇ ਪੂਜਾ ਪਾਠ ਕਰਦੇ ਨੇ, ਐਵੋਲਿਊਸ਼ਨ ਦੀ ਕਿਰਿਆ ਦੇ ਨਾਲ ਰੋਜ਼ ਚੇਂਜਿਸ ਆਉਂਦੀਆਂ ਨੇ, ਰੋਜ਼ ਚੇਂਜਿਸ ਆਉਂਦੀਆਂ ਨੇ। ਜੇ ਤੁਸੀਂ ਵੀ ਮਹਿਸੂਸ ਕਰਦੇ ਹੋ, ਦੂਜੇ ਵੀ ਮਹਿਸੂਸ ਕਰਦੇ ਨੇ ਕਿ ਇਹਦੇ ਵਿੱਚ ਫਰਕ ਹੈ। ਜੇ ਕੋਈ ਬੰਦਾ ਹੇਰਾਫੇਰੀ ਕਰਦਾ, ਉਹਨੂੰ ਪਤਾ ਹੇਰਾਫੇਰੀ ਨਹੀਂ ਕਰਦਾ। ਜੇ ਕੋਈ ਪਾਣੀ ਘਾਹ 'ਤੇ ਲਾ ਰਿਹਾ, ਉਹ ਗੁਆਂਢੀ 'ਤੇ ਵੀ ਲਾ ਆਉਂਦਾ, ਉਹ ਕਹਿੰਦਾ ਕੀ ਫਰਕ ਪੈਂਦਾ ਇਹਦੇ ਨਾਲ, ਦੋ ਚਾਰ ਡਾਲਰ ਨਾਲ। ਉਹਦੀ ਜਿਹੜੀ ਸੋਚ ਹੈ ਦੂਜੇ 'ਤੇ ਪੈਂਦੀ ਹੈ, ਫਿਰ ਉਹ ਪੁੱਛਦਾ ਵੀ ਹੈ ਵੀ ਤੂੰ ਚੰਗਾ ਇੰਨਾ, ਉਹਦੇ ਨਾਲ ਗੁਰੂ ਦੀ ਵੀ ਲੀਲਾ ਹੁੰਦੀ ਹੈ। ਜੇ ਅਸੀਂ ਠੱਗੀ ਠੋਰੀ ਕਰਾਂਗੇ ਗੁਰੂ ਨੂੰ ਵੀ ਬਦਨਾਮ ਕਰਾਂਗੇ, ਬਾਬੇ ਨੂੰ ਵੀ ਬਦਨਾਮ ਕਰਾਂਗੇ ਅਸੀਂ। ਸੋ ਚੰਗੇ ਕੰਮ ਕਰੀਏ ਆਪਾਂ। ਸੋ ਚੰਗੇ ਕੰਮ ਤਾਂ ਹੀ ਹੋਣਗੇ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਜਾਂ ਜਦੋਂ ਵੀ ਵਕਤ ਮਿਲੇ ਭਜਨ ਸਿਮਰਨ ਕਰੀਏ, ਪਹਿਲਾਂ ਅੰਦਰ ਬਾਹਰੋਂ ਚੇਂਜਿਸ ਕਰ ਲਈਏ, ਤਾਂ ਡੈਫੀਨੇਟਲੀ ਇੱਕ ਦਿਨ ਸਾਨੂੰ ਅੰਦਰਲੀ ਆਵਾਜ਼ ਵੀ ਸੁਣੂਗੀ, ਅੰਦਰਲਾ ਪ੍ਰਕਾਸ਼ ਵੀ ਸੁਣੂਗਾ। ਸੋ ਅੱਜ ਦਾ ਟੋਪਿਕ ਮੈਂ ਇੱਥੇ ਹੀ ਖਤਮ ਕਰਦਾ ਕਿਉਂਕਿ ਟਾਈਮ ਹੋ ਗਿਆ। ਸੋ ਇੱਕ ਲਾਸਟ ਗਾਣਾ ਸੁਣ ਲਓ ਅਤੇ ਨੈਕਸਟ ਵੀਕ ਆਪਾਂ ਕੋਈ ਹੋਰ ਟੋਪਿਕ 'ਤੇ ਗੱਲ ਕਰਾਂਗੇ। ਮੈਂ 100% ਕਹਿੰਦਾ ਕਿਸੇ ਨੂੰ ਨਹੀਂ ਸੁਣਾਇਆ, ਮੈਂ ਆਪਣੇ ਆਪ ਨੂੰ ਜੋ ਕੁਛ ਸਿੱਖਿਆ, ਚਾਹੇ ਉਹ ਸਤਸੰਗ ਤੋਂ ਸਿੱਖਿਆ, ਚਾਹੇ ਸੇਵਾ ਤੋਂ ਸਿੱਖਿਆ, ਜੇ ਭਜਨ ਸਿੰਘ ਤੋਂ ਸਿੱਖਿਆ, ਜਾਂ ਲੋਕਾਂ ਨਾਲ ਡੀਲਿੰਗ ਕਰਨ ਤੋਂ ਸਿੱਖਿਆ, ਉਹ ਕਿਹਾ ਉਹਦੇ ਬਾਰੇ ਮੈਂ ਹਮੇਸ਼ਾ ਸਟੈਂਡ ਸਟਿੱਲ ਹਾਂ। ਮੈਂ ਕਦੇ ਕੋਈ ਵਰੀ ਨਹੀਂ ਕਰਦਾ ਕਿ ਲੋਕ ਮੇਰਾ ਨਾਰਾਜ਼ ਹੋ ਜਾਣਗੇ, ਕਿਉਂਕਿ ਇਕੱਲੇ ਰਹਿ ਕੇ ਹੀ ਪਰਮਾਤਮਾ ਨੂੰ ਮਿਲਾਪ ਹੋਣਾ। ਸੋ ਨੈਕਸਟ ਵੀਕ ਆਪਾਂ ਫਿਰ ਟੋਪਿਕ 'ਤੇ ਗੱਲ ਕਰਾਂਗੇ। ਤੁਸੀਂ ਫੇਸਬੁੱਕ 'ਤੇ ਵੀ ਮੇਰਾ ਪ੍ਰੋਗਰਾਮ ਹੁੰਦਾ ਹੈ, ਯੂਟਿਊਬ 'ਤੇ ਵੀ ਆਉਂਦਾ ਹੈ, ਮੇਰੀ ਵੈਬਸਾਈਟ 'ਤੇ ਵੀ ਆਉਂਦਾ ਹੈ, ਜੇ ਤੁਸੀਂ ਚਾਹੁੰਦੇ ਹੋ ਕਿਸੇ ਨੂੰ ਸ਼ੇਅਰ ਕਰਨਾ ਕਰ ਦਿਓ। ਅਤੇ ਬਾਕੀ ਗਲਤੀ ਦੇ ਲਈ ਜੇ ਕੋਈ ਹੋਈ ਹੈ, ਕਿਸੇ ਨੂੰ ਹਰਟ ਹੋਈ ਹੈ, ਆਈ ਫੀਲ ਸੋਰੀ, ਬਟ ਐਸ ਯੂ ਵਾਂਟ। ਥੈਂਕ ਯੂ ਵੈਰੀ ਮੱਚ।
Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
A stunning house for sale in Mississauga. 4+1 bedroom, 4 bathroom, all brick home, the large kitchen, new stainless steel appliances, spotlights, backsplash and slate floors. The modern glass railing staircase, new flooring, new electric fireplace and the fully finished basement. Located in prestigious Aaron Mills area, easy access to 403, minutes from UFT campus, shopping and transit. For more information, call RFA Muzaffar 647-898-6245 or Majid Jamal at 416-893-2223.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو throughout Ontario. No appointment needed. Drive-through facility, one-stop shop. Up Tisri location, exit 579 from Highway 401. In Napanee, quick truck loop. 519-622-0660. QuickTruckLube.com.
बैंक अल्फला पेश करता है रोशन डिजिटल अकाउंट. अब बैरून मुल्क मुकीम पाकिस्तानी ये अकाउंट फौरी डिजिटली खुलवा सकते हैं. अभी www.bankalfala.com विजिट करें, आज ही अपना रोशन डिजिटल अकाउंट खुलवाएं. इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके. ये बैंकिंग का नया अंदाज है और एक नए दौर का आगाज है. बैंक अल्फला, रोशन मुस्तकबिल, डिजिटल पाकिस्तान.
ओ माया मेहंदी रोका या व्यादा होवे मौका, प्रेसिडेंट कन्वेंशन सेंटर
स्वीट महल वाले आदा बिल्कुल नवा.